दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी राम राय जी दियां करामातां दा प्रसंग इत्थों तक पहुंचा है। एक दिन बहुत ही ज्यादा गड़िया दी तेज बरखा होनी शुरू हो गई है। कवि संतोख सिंह जी दस रहे सन के सारी दी सारी धरती उन्हां गड़िया दे नाल टकी गई है, जिधर किधर चिट्टी ही चिट्टी जगह दिसदी। कल इथों तक कथा पहुंची सी, अज इथों अगे मैं प्रारंभ करदा। घाटा एक सम चौ दिश माही पर जहां कह मिट सो नाही। ग्रंथाकार भाई संतोख सिंह जी लिखते ने कि इको वर्गी जिहड़ी घटा है वो सारे पासे पसरी हुई है, जिथे किथे बहुत ही सारी गड़िया दी बरखा हो रही। पेख नौरंग ने बाक बखाना सुनो गुरु सुत सागरे थाना। उस गड़िया दी वर्खा नू देख के औरंगजेब ने आख्या राम राय नू, कहिंदा हे गुरु दे सपुत्र सुनो। ओरे परे दीन दुख पावे वहर खेत सब को बिन सावे। औरंगजेब राम राय जी नू कहिंदा के देखो किन्ने ज्यादा गड़े पै रहे ने, जेड़े दीन ने वो बहुत ही ज्यादा इन्हां दे नाल दुख पाउणगे। बाहर जिहड़ियां खेतियां ने खेतां दे विच ओ वी सारियां इन्हां गड़ियां दी मार दे नाल खत्म हो जाणगे। उपबन में फल फूल बिनासे सब तरवर की शोभा ग्रासे। जेड़े बाहर बगीचियां दे विच फल ते फुल लगे हुए ने उन्हां नूं वी गड़ियां दी मार तोड़ के थल्ले सुट देगी। इस तरीके दे नाल सारे जिहड़े बूटे ते रुख ने उन्हां दी शोभा नूं विगाड़ देगी इह गड़ियां दी वरखा। वहर पशु गो आद कनेरे तिन पर लगे प्रहार बडेरे। इस तों इलावा बाहर जिहड़े पशु ते पंछी ने जिन्हां पशुआं दे विच गौआं भी शामिल ने उन्हां दे शरीरां दे उत्ते बहुत वड्डे वड्डे इन्हां गड़ियां दे डिगण दे नाल जख्म लगणगे। हिंदू धर्म तुम्हारो सोए बचन रचन रच्छा तिन होए। कहिंदा कि तुहाडा धर्म ऐसा है कि तुसीं कहिंदे हो के गौआं ते गरीबां दी असीं रक्षा करनी है, इस करके अपना कोई ऐसा वचन करो तां कि उस वचन होण दे नाल इन्हां सारयां दी रक्षा हो सके। ना हे तमर जावेंगे कने असीं ओरे नहीं देखे सुने। ਬਾਦਸ਼ਾਹ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਜੇਕਰ ਇਹਨਾਂ ਗੜਿਆਂ ਨੂੰ ਰੋਕਣ ਦਾ ਯਤਨ ਤੁਸੀਂ ਨਾ ਕੀਤਾ ਤੇ ਫਿਰ ਸਾਰੇ ਦੇ ਸਾਰੇ ਇਹਨਾਂ ਦੇ ਨਾਲ ਮਰ ਜਾਣਗੇ, ਕਿਉਂਕਿ ਇਸ ਤਰ੍ਹਾਂ ਦੇ ਗੜੇ ਨਾ ਤੇ ਕਦੇ ਪਹਿਲਾਂ ਦੇਖੇ ਨੇ ਤੇ ਨਾ ਹੀ ਕਿਸੇ ਤੋਂ ਸੁਣਿਆ ਕਿ ਇੰਨੇ ਵੱਡੇ ਗੜੇ ਕਦੇ ਡਿੱਗ ਸਕਦੇ। ਵਹਿਰ ਪਸ਼ੂ ਕਿਆ ਖੇਤ ਬਿਸਾਲੇ, ਸਭ ਕੀ ਹਾਣ ਹੋਏ ਨਾਲੇ। ਬਾਹਰ ਪਸ਼ੂਆਂ ਦੀ ਇਸ ਤੋਂ ਇਲਾਵਾ ਖੇਤੀਆਂ ਦੀ ਹਰ ਇੱਕ ਜਗ੍ਹਾ ਦੀ ਬਹੁਤ ਜ਼ਿਆਦਾ ਹਾਨੀ ਹੋਏਗੀ ਜੇਕਰ ਇਹਨਾਂ ਗੜਿਆਂ ਨੂੰ ਰੋਕਿਆ ਨਾ ਗਿਆ। ਕਰੋ ਬਾਕ ਸਭ ਕੇਰ ਪਲੇਰਾ, ਸੁਣ ਸ੍ਰੀ ਰਾਮ ਰਾਏ ਤਿਸ ਬੇਰਾ। ਔਰੰਗਜ਼ੇਬ ਕਹਿੰਦਾ ਇਸ ਕਰਕੇ, ਹੇ ਗੁਰੂ ਦੇ ਸਪੁੱਤਰ ਰਾਮ ਰਾਏ ਜੀ, ਤੁਸੀਂ ਐਸਾ ਬਾਕ ਕਰੋ ਜਿਹੜਾ ਕਿ ਸਾਰਿਆਂ ਦੇ ਵਾਸਤੇ ਭਲਾ ਹੋਵੇ। ਜਦੋਂ ਇਸ ਤਰ੍ਹਾਂ ਦੀ ਬੇਨਤੀ ਕੀਤੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰਾਮ ਰਾਏ ਜੀ ਨੇ ਫਿਰ ਇਸ ਤਰ੍ਹਾਂ ਆਖਿਆ, ਕਹੇ ਉਹ ਜੇ ਹੈ ਤੁਮਰੇ ਮਨ ਮੇ, ਓਰੇ ਪਰਨ ਮਿਟੈ ਇਸ ਛਿਨ ਮੇ। ਰਾਮ ਰਾਏ ਜੀ ਕਹਿੰਦੇ ਨੇ ਕਿ ਹੇ ਬਾਦਸ਼ਾਹ, ਜੇਕਰ ਤੇਰੇ ਮਨ ਦੇ ਵਿੱਚ ਇਸੇ ਤਰ੍ਹਾਂ ਦੀ ਚਾਹ ਹੈ ਕਿ ਇਹ ਗੜਿਆਂ ਦੀ ਵਰਖਾ ਪੈਣੀ ਬੰਦ ਹੋ ਜਾਵੇ, ਤੇ ਰਾਮ ਰਾਏ ਜੀ ਕਹਿੰਦੇ ਨੇ ਹੁਣੇ ਹੀ ਸਾਰੇ ਜਿਹੜੀ ਵਰਖਾ ਗੜਿਆਂ ਦੀ ਪੈ ਰਹੀ ਹੈ ਉਹ ਬੰਦ ਹੋ ਜਾਏਗੀ। ਜਬ ਅਧਰਨ ਤੇ ਬਾਕ ਨਿਕਾਸਾ, ਗਗਨ ਵਿਖੇ ਕਣ ਬ੍ਰਿੰਦ ਬਿਨਾਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਹੀ ਰਾਮ ਰਾਏ ਦੇ ਬੁੱਲਾਂ ਦੇ ਵਿੱਚੋਂ ਐਸਾ ਬਚਨ ਨਿਕਲਿਆ, ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਬਿਲਕੁਲ ਗੜਿਆਂ ਦੀ ਮਾਰ ਬੰਦ ਹੋ ਗਈ। ਗਗਨ ਵਿਖੇ ਕਣ ਬ੍ਰਿੰਦ ਬਿਨਾਸਾ, ਜਿਹੜਾ ਆਕਾਸ਼ ਦੇ ਵਿੱਚ ਬਹੁਤ ਵੱਡਾ ਬੱਦਲ ਚੜ ਕੇ ਆਇਆ ਸੀ ਉਹ ਸਾਰੇ ਦਾ ਸਾਰਾ ਇਕਦਮ ਖਤਮ ਹੋ ਗਿਆ। ਕਹਿ ਤੋ ਹੋ ਤੋ ਤਿਮਰ ਸਭ ਦਿਸ਼ਮੈ, ਪਾਇਓ ਪ੍ਰਕਾਸ਼ ਬਾਰਿਕ ਤਿਸਮੈ। ਕਵੀ ਜੀ ਲਿਖਦੇ ਨੇ ਕਿ ਪਹਿਲਾਂ ਥੋੜੀ ਦੇਰ ਹੀ ਬਹੁਤਾ ਸਾਰਾ ਸੰਘਣਾ ਜਿਹੜਾ ਹਨੇਰਾ ਹੈ ਉਹ ਹਰ ਇੱਕ ਪਾਸੇ ਛਾਇਆ ਹੋਇਆ ਸੀ ਤੇ ਬਹੁਤ ਘਟਾ ਚੜ ਕੇ ਆਈ ਹੋਈ ਸੀ ਜਿਹਦੇ ਵਿੱਚੋਂ ਵਰਖਾ ਗੜਿਆਂ ਦੀ ਹੋ ਰਹੀ ਸੀ। ਭਾਇਓ ਪ੍ਰਕਾਸ਼ ਬਾਰਿਕ ਤਿਸਮੈ, ਉਸੇ ਵੇਲੇ ਬਚਨ ਕਰਨ ਦੀ ਦੇਰ ਸੀ ਕਿ ਸਾਰੇ ਦਾ ਸਾਰਾ ਉਹ ਬੱਦਲ ਵੀ ਖਤਮ ਹੋ ਗਿਆ ਤੇ ਕਵੀ ਜੀ ਲਿਖਦੇ ਨੇ ਕਿ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ ਸੂਰਜ ਦਾ। ਨਹੀਂ ਕੰਨ ਬਾਯੂ ਨਾ ਬਰਖਾ ਕਹਾ, ਬਿਮਲ ਆਕਾਸ਼ ਪਾਇਓ ਜਹ ਕਹਾ। ਕਵੀ ਜੀ ਕਹਿੰਦੇ ਨੇ ਨਾ ਬੱਦਲ ਰਿਹਾ ਹੈ, ਨਾ ਹੀ ਹਵਾ ਵਗਦੀ ਹੈ ਤੇ ਵਰਖਾ ਦੀ ਗੱਲ ਤੇ ਬੜੀ ਦੂਰ ਦੀ ਹੈ। ਕਵੀ ਜੀ ਲਿਖਦੇ ਨੇ ਕਿ ਬਿਲਕੁਲ ਆਕਾਸ਼ ਇਕਦਮ ਸਾਫ ਹੋ ਗਿਆ। ਦੇਖਤ ਮਾਨਿਓ ਸਵਨ ਯਾ ਚੰਬ, ਓਰੇ ਕਹਾ ਨਾ ਬਰਖਿਓ ਅੰਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਕੌਤਕ ਨੂੰ ਦੇਖ ਕੇ ਸਾਰੇ ਦੇ ਸਾਰੇ ਬਹੁਤ ਚਕਰਤ ਹੋਏ ਨੇ, ਮਨ ਦੇ ਵਿੱਚ ਵੱਡਾ ਅਚੰਬਾ ਹੋਇਆ ਹੈ, ਕਿਉਂਕਿ ਓਰੇ ਕਹਾ ਨਾ ਵਿਆਪਿਓ ਅੰਬ, ਗੜਿਆਂ ਦੇ ਵਰਣ ਦੀ ਤੇ ਗੱਲ ਬੜੀ ਦੂਰ ਦੀ ਹੈ, ਆਕਾਸ਼ ਦੇ ਵਿੱਚੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਡਿੱਗਦੀ। ਪਸਰਿਓ ਸੁਜਾਸ ਗੁਰੂ ਸੁਤ ਕੇਰਾ, ਘਰ ਘਰ ਬੀਚ ਬਿਰਤਾਂਤ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਮ ਰਾਏ ਜੀ ਨੇ ਇਸ ਤਰ੍ਹਾਂ ਦੀ ਕਰਾਮਾਤ ਦਿਖਾਈ ਤੇ ਰਾਮ ਰਾਏ ਜੀ ਦਾ ਜਿਹੜਾ ਜਸ ਹੈ ਉਹ ਘਰ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਲੇ। ਜਹਾਂ ਕਹਾਂ ਕੀਰਤ ਕੋ ਕਰਹੀ, ਆਚਰਜ ਨਵੇਂ ਹਮੇਸ਼ ਨਿਹਰਹੀ। ਜਿੱਥੇ ਕਿੱਥੇ ਲੋਕ ਰਾਮ ਰਾਏ ਜੀ ਦੀ ਬਹੁਤੀ ਹੀ ਜ਼ਿਆਦਾ ਕੀਰਤੀ ਦਾ ਬਿਆਨ ਕਰਦੇ ਨੇ, ਕਿਉਂਕਿ ਹਮੇਸ਼ਾ ਹੀ ਉਹਨਾਂ ਨੂੰ ਵੇਖਣ ਦੇ ਵਾਸਤੇ ਅਸਚਰਜ ਕੌਤਕ ਮਿਲਦੇ ਨੇ। ਏਕ ਮਸਤ ਹਾਥੀ ਰਹਿ ਖਰਿਓ, ਸੰਗਲ ਰਹਿ ਪਰੇ ਦ੍ਰਿੜ ਕਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦਾ ਇੱਕ ਹਾਥੀ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਸਤ ਸੀ, ਜ਼ਿਆਦਾ ਸਮੇਂ ਇੱਕ ਹੀ ਜਗ੍ਹਾ ਦੇ ਉੱਤੇ ਉਸ ਨੂੰ ਰੱਖਿਆ ਜਾਂਦਾ ਸੀ ਤੇ ਬੜੇ ਵੱਡੇ ਵੱਡੇ ਸੰਗਲ ਪਾ ਕੇ ਉਹਨੂੰ ਪਕਿਆਈ ਦੇ ਨਾਲ ਬੰਨਿਆ ਜਾਂਦਾ ਸੀ। ਬਹੁ ਪਾਲੇ ਯਾਰ ਅੰਕਸ਼ ਲੈ ਕੇ, ਨਰ ਸਮੀਪ ਹੋਵੇਂ ਦਿੜ ਕਹਿ ਕੇ। ਉਹ ਜਿਹੜਾ ਮਸਤ ਹਾਥੀ ਹੈ ਇੰਨਾ ਜ਼ਿਆਦਾ ਖੂਨ ਖਾਰ ਸੀ ਕਿ ਕੋਈ ਵੀ ਉਸਦੇ ਲਾਗੇ ਨਹੀਂ ਸੀ ਜਾਂਦਾ, ਬਣਿਆ ਭਾਲਿਆਂ ਨੂੰ ਬਰਛਿਆਂ ਨੂੰ ਨੇਜਿਆਂ ਨੂੰ ਤੇ ਅੰਕਸ਼ਾਂ ਨੂੰ ਲੈ ਕੇ ਮਸਾਂ ਮਸਾਂ ਹੀ ਦ੍ਰਿੜਤਾ ਦੇ ਨਾਲ ਕੋਈ ਉਹਦੇ ਲਾਗੇ ਜਾਂਦਾ। ਨਾ ਹੀ ਤੰਗ ਨਿਜ ਸੁੰਡਾ ਸੰਗ ਚੀਰ ਦੇਤ ਕਰ ਆਦੋ ਅੰਗ। ਜੇਕਰ ਇਸ ਤਰੀਕੇ ਦੇ ਨਾਲ ਹੁਸ਼ਿਆਰੀ ਦੇ ਨਾਲ ਤੇ ਪਕਿਆਈ ਦੇ ਨਾਲ ਕੋਈ ਹਾਥੀ ਦੇ ਲਾਗੇ ਨਹੀਂ ਸੀ ਜਾਂਦਾ ਤੇ ਫਿਰ ਜੇਕਰ ਦਾ ਲੱਗ ਜਾਂਦਾ ਸੀ ਹਾਥੀ ਦਾ ਆਪਣੀ ਸੁੰਡ ਦੇ ਨਾਲ ਫੜ ਕੇ ਉਹ ਆਦਮੀ ਨੂੰ ਅੱਧੋ ਅੱਧ ਚੀਰ ਦਿੰਦਾ ਸੀ। ਮਹਾਬਲੀ ਦਹਿਨ ਬੋ ਖਾਨ ਖਾਰੀ ਉਹ ਰਹਿ ਸੋ ਏਕ ਸਥਾਨਾ। ਕਵੀ ਜੀ ਲਿਖਦੇ ਨੇ ਕਿ ਬਹੁਤ ਬਲੀ ਸੀ, ਬੜਾ ਤਾਕਤ ਵਾਲਾ ਸੀ, ਬਹੁਤਾ ਸਾਰਾ ਉਸ ਨੂੰ ਖਾਣਾ ਦਾਣਾ ਚਾਰਿਆ ਜਾਂਦਾ ਸੀ, ਪਰ ਇੱਕੋ ਜਗ੍ਹਾ ਦੇ ਉੱਤੇ ਉਸ ਨੂੰ ਬੰਨ ਕੇ ਰੱਖਿਆ ਜਾਂਦਾ ਸੀ।
ਜਲ ਬਾਸਣ ਤਿਸ ਨਿਕਟ ਰਖਾਵੇ ਦੇਤ ਦੂਰ ਤੇ ਤ੍ਰਸਤ ਪਿਲਾਵੇ।
ਜੇਕਰ ਪਾਣੀ ਪਿਉਣਾ ਹੁੰਦਾ ਸੀ ਤੇ ਦੂਰੋਂ ਹੀ ਪਾਣੀ ਦਾ ਭਾਂਡਾ ਰੱਖ ਕੇ ਉਹ ਦੌੜਦੇ ਹੋਏ ਦਾਸ ਦੂਰ ਚਲੇ ਜਾਂਦੇ ਸੀ।
ਦੁਸ਼ਟਨ ਨੌ ਰੰਗ ਕੋ ਸਿਖ ਲਾਇਓ ਇਸ ਪਰ ਗੁਰਸੁਤ ਦੇਹੋ ਚੜਾਇਓ।
ਐਸਾ ਭਿਆਨਕ ਉਹ ਹਾਥੀ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਦੇ ਜਿਹੜੇ ਸਾਥੀ ਦੁਸ਼ਟ ਸਨ ਉਹਨਾਂ ਨੇ ਫਿਰ ਔਰੰਗਜ਼ੇਬ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਇਸ ਮਸਤ ਹਾਥੀ ਦੇ ਉੱਤੇ ਗੁਰੂ ਦੇ ਪੁੱਤਰ ਨੂੰ ਚੜਾ ਦਿਓ ਭਾਵ ਕੇ ਰਾਮ ਰਾਏ।
ਜਬ ਅਰੂੜ ਮਗ ਕਰੈ ਪਿਆਨ ਹਟੈ ਮਹਾਵਤ ਤਬ ਤਿਸ ਥਾਨਾ।
ਕਹਿੰਦੇ ਨੇ ਕਿ ਜਦੋਂ ਰਾਮ ਰਾਏ ਹਾਥੀ ਦੀ ਸਵਾਰੀ ਕਰ ਲਏਗਾ ਤੇ ਜਦੋਂ ਹਾਥੀ ਚੱਲਣਾ ਸ਼ੁਰੂ ਹੋਵੇਗਾ ਫਿਰ ਜਿਹੜੇ ਹਾਥੀ ਦੇ ਮਹਾਵਤ ਨੇ ਜਿਹੜੇ ਕਿ ਹਾਥੀ ਨੂੰ ਚਲਾਉਣ ਵਾਲੇ ਨੇ ਉਹ ਵੀ ਉਸ ਦੇ ਸਾਥ ਨੂੰ ਛੱਡ ਕੇ ਦੂਰ ਚਲੇ ਜਾਣਗੇ।
ਸੁਣਤ ਸ਼ਾਹ ਕੇ ਮਨ ਮੈਂ ਪਾਈ ਬਹੁ ਸ਼ਰਾਬ ਮੰਗਵਾਏ ਪਿਆਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੀ ਗੱਲ ਨੂੰ ਮੰਨਿਆ ਬਾਦਸ਼ਾਹ ਔਰੰਗਜ਼ੇਬ ਨੇ ਉਸ ਵੇਲੇ ਫਿਰ ਬਹੁਤੀ ਸਾਰੀ ਸ਼ਰਾਬ ਉਸ ਹਾਥੀ ਨੂੰ ਪਿਆਈ ਗਈ।
ਬ੍ਰਿੰਦ ਮਹਾਵਤ ਹੋਏ ਚੌਂ ਕੋਦਾ ਉਪਰ ਕਸਿਓ ਸੁਨਹਿਰੀ ਹੋਦਾ।
ਬਹੁਤਿਆਂ ਸਾਰਿਆਂ ਮਹਾਵਤਾਂ ਨੇ ਚਾਰੇ ਪਾਸਿਓਂ ਹੋ ਕੇ ਬੜੇ ਯਤਨ ਦੇ ਨਾਲ ਸੁਨਹਿਰੀ ਜਿਹੜਾ ਹੌਦਾ ਸੀ ਉਹ ਹਾਥੀ ਦੇ ਉੱਤੇ ਬੰਨ ਦਿੱਤਾ।
ਜ਼ਰੀ ਦੋਜ਼ ਕੋ ਪਾਇਓ ਝੂਲ ਪਾਇਓ ਮਸਤ ਹਾਥੀ ਰਹਿ ਝੂਲੰ।
ਪਹਿਲਾਂ ਅੰਬਾਰੀ ਸਜਾਈ ਗਈ ਹੈ ਹਾਥੀ ਦੇ ਉੱਤੇ, ਫਿਰ ਕਵੀ ਜੀ ਲਿਖਦੇ ਨੇ ਕਿ ਜ਼ਰੀਦਾਰ ਬਹੁਤ ਵੱਡਾ ਝੁੱਲ ਉਸ ਹਾਥੀ ਤੇ ਪਾਇਆ ਗਿਆ। ਕਵੀ ਜੀ ਲਿਖਦੇ ਨੇ ਭਾਇਓ ਮਸਤ ਹਾਥੀ ਰਹਿ ਝੂਲੰ। ਇੱਕ ਤੇ ਪਹਿਲਾਂ ਹੀ ਉਹ ਬੜਾ ਮੱਤਿਆ ਹੋਇਆ ਸੀ, ਦੂਜਾ ਉਤੋਂ ਸ਼ਰਾਬ ਪਿਆ ਦਿੱਤੀ ਹੈ, ਹੁਣ ਹਾਥੀ ਬਹੁਤ ਹੀ ਜ਼ਿਆਦਾ ਮਸਤ ਹੋ ਕੇ ਝੂਮਦਾ।
ਤੋਮਰ ਭਾਲੇ ਅੰਕਸ਼ ਕਨੇ ਦੁਰਗ ਦਿਸ਼ਾਲੇ ਗਮਨਤ ਹਨੇ।
ਬਰਛਿਆਂ ਦੀ ਨੇਜਿਆਂ ਦੀ ਤੇ ਅੰਕਸ਼ਾਂ ਦੀ ਤਾੜ ਦੇ ਵਿੱਚ ਉਹਦੇ ਸੰਗਲਾਂ ਨੂੰ ਖੋਲਿਆ ਗਿਆ ਤੇ ਫਿਰ ਇਸੇ ਤਰੀਕੇ ਦੇ ਨਾਲ ਕਿਲੇ ਦੇ ਵੱਲ ਉਸ ਨੂੰ ਲੈ ਗਏ।
ਗੁਰ ਸੁਤ ਬੀਚ ਕਚਹਿਰੀ ਸਭ ਦਿਸ਼ ਦੇਖ ਸ਼ਾਹ ਤਬ ਕਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਕਚਹਿਰੀ ਦੇ ਵਿੱਚ ਬੈਠੇ ਹੋਏ ਸਨ, ਹਾਥੀ ਨੂੰ ਲੈ ਕੇ ਉੱਥੇ ਹੀ ਮਹਾਵਤ ਆ ਗਏ ਨੇ। ਸਾਰਿਆਂ ਦੇ ਵੱਲ ਦੇਖ ਕੇ ਉਸ ਵੇਲੇ ਬਾਦਸ਼ਾਹ ਨੇ ਇਸ ਤਰ੍ਹਾਂ ਆਖਿਆ,
ਚਲੋ ਵਹਿਰੀ ਉਪ ਬਣ ਹੋਏ ਆਵੇ ਬਿਗਸੇ ਫੂਲ ਸੋ ਛਬ ਦਿਖ ਰਾਮੇ।
ਸਾਰਿਆਂ ਨੂੰ ਕਹਿੰਦਾ ਹੈ ਬਾਦਸ਼ਾਹ ਕਿ ਚਲੋ ਉੱਠ ਕੇ ਬਾਹਰ ਬਗੀਚੇ ਦੇ ਵਿੱਚ ਜਾਈਏ, ਬਹੁਤ ਜ਼ਿਆਦਾ ਜਿਹੜੇ ਫੁੱਲ ਨੇ ਉਹ ਖਿੜੇ ਹੋਏ ਨੇ, ਉਹਨਾਂ ਦੀ ਛਵੀ ਨੂੰ ਜਾ ਕੇ ਦੇਖੀਏ।
ਇਮ ਕਹਿ ਉੱਠਿਓ ਚੜਿਓ ਆ ਸਵਾਰੀ ਸਤਿਗੁਰ ਸੁਤ ਸੋ ਗਿਰਾਇਓ ਚਾਰੀ।
ਇਸ ਤਰ੍ਹਾਂ ਕਹਿੰਦਾ ਹੋਇਆ ਬਾਦਸ਼ਾਹ ਆਪਣੇ ਸਿੰਘਾਸਣ ਤੋਂ ਉੱਠਿਆ ਤੇ ਆਪਣੇ ਵਾਸਤੇ ਜਿਹੜੀ ਸਵਾਰੀ ਮੰਗਾਈ ਸੀ ਉਹਦੇ ਤੇ ਚੜ ਗਿਆ।
ਸਤਿਗੁਰ ਸੁਤ ਸੋ ਗਿਰਾ ਉਚਾਰੀ ਤੇ ਉਸ ਵੇਲੇ ਰਾਮ ਰਾਏ ਨੂੰ ਇਸ ਤਰ੍ਹਾਂ ਆਖਿਆ ਔਰੰਗਜ਼ੇਬ ਨੇ, ਇਸ ਮਤੰਗ ਪਰ ਹੋਏ ਸਵਾਰੋ ਗਵਣ ਸੰਗ ਯੋ ਤੰਗ ਯੋ ਦਾਰੋ।
ਰਾਮ ਰਾਜ ਜੀ ਨੂੰ ਬਾਦਸ਼ਾਹ ਕਹਿੰਦਾ ਹੈ ਕਿ ਜਿਹੜਾ ਹਾਥੀ ਹੈ ਇਸ ਦੀ ਤੁਸੀਂ ਸਵਾਰੀ ਕਰ ਲੋ, ਇਹ ਬਹੁਤ ਉੱਚਾ ਤੇ ਬਲੀ ਹਾਥੀ ਹੈ, ਇਹਦੇ ਤੇ ਚੜ ਕੇ ਹੀ ਅੱਜ ਤੁਸੀਂ ਬਾਹਰ ਮੇਰੇ ਨਾਲ ਚੱਲੋ।
ਤਾਜੋ ਆਜ ਸਿਵਕਾਇ ਸਵਾਰੀ, ਸ਼ੀਘਰ ਚਲੇਂਗੇ ਬਿਲਮ ਬੇਸਾਰੀ।
ਬਾਦਸ਼ਾਹ ਰਾਮ ਰਾਏ ਨੂੰ ਕਹਿੰਦਾ ਕਿ ਅੱਜ ਤੁਸੀਂ ਪਾਲਕੀ ਦੀ ਸਵਾਰੀ ਨੂੰ ਛੱਡ ਦਿਓ, ਹਾਥੀ ਦੀ ਸਵਾਰੀ ਕਰਕੇ ਚੱਲੋ, ਇਸ ਤਰੀਕੇ ਦੇ ਨਾਲ ਅਸੀਂ ਛੇਤੀ ਹੀ ਪਹੁੰਚਾਂਗੇ ਜਿੱਥੇ ਪਹੁੰਚਣਾ ਹੈ। ਕਿਉਂਕਿ ਬਹੁਤੀ ਵਾਰੀ ਇਸ ਗੱਲ ਦਾ ਪਿੱਛੇ ਜ਼ਿਕਰ ਆਇਆ ਕਿ ਜਦੋਂ ਵੀ ਰਾਮ ਰਾਏ ਜੀ ਸਭਾ ਦੇ ਵਿੱਚ ਆਉਂਦੇ ਸਨ ਤੇ ਉਹ ਪਾਲਕੀ ਦੀ ਸਵਾਰੀ ਕਰਕੇ ਆਉਂਦੇ ਸਨ। ਅੱਜ ਬਾਦਸ਼ਾਹ ਕਹਿੰਦਾ ਹਾਥੀ ਦੀ ਸਵਾਰੀ ਕਰੋ, ਪਾਲਕੀ ਨੂੰ ਛੱਡ ਦਿਓ।
ਜਾਨੋ ਦੂਰ ਦਿਵਸ ਰਹਿ ਥੋੜਾ, ਆਵੇ ਸੰਧਿਆ ਲੱਗ ਘਰ ਓਰਾ।
ਔਰੰਗਜ਼ੇਬ ਕਹਿੰਦਾ ਕਿ ਜਾਣਾ ਬੜਾ ਦੂਰ ਹੈ ਤੇ ਦਿਨ ਬੜਾ ਥੋੜਾ ਰਹਿ ਗਿਆ ਹੈ, ਇਸ ਕਰਕੇ ਸ਼ਾਮਾਂ ਦੇ ਵੇਲੇ ਘਰ ਨੂੰ ਵੀ ਮੁੜਨਾ ਹੈ, ਹੁਣ ਤੁਸੀਂ ਹਾਥੀ ਦੀ ਸਵਾਰੀ ਕਰੋ।
ਸੁਣ ਸ੍ਰੀ ਰਾਮ ਰਾਏ ਸਭ ਜਾਨੀ, ਅਜੂ ਪਤਾ ਚੈ ਮੂਰਖ ਮਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਬਾਦਸ਼ਾਹ ਨੇ ਗੱਲਾਂ ਕੀਤੀਆਂ ਤੇ ਰਾਮ ਰਾਏ ਜੀ ਕਿਹੜਾ ਇਸ ਗੱਲ ਤੋਂ ਭੁੱਲੇ ਹੋਏ ਸਨ, ਉਹਨਾਂ ਨੇ ਸਾਰੇ ਉਹਨਾਂ ਦੇ ਇਰਾਦੇ ਨੂੰ ਸਮਝ ਲਿਆ। ਅਜੋ ਪਤਾ ਚਹਿ ਮੂਰਖ ਮਾਨੀ, ਰਾਮ ਰਾਏ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਅਜੇ ਵੀ ਇਹ ਮੂਰਖ ਤੇ ਹੰਕਾਰ ਵਾਲਾ ਬਾਦਸ਼ਾਹ ਮੇਰੀ ਪ੍ਰੀਖਿਆ ਲੈਣੀ ਚਾਹੁੰਦਾ, ਕਰਾਮਾਤ ਦੇਖਣੀ ਚਾਹੁੰਦਾ।
ਵਾਹਿਗੁਰੂ ਮੁਖ ਤੇ ਕਹਿ ਕਰਕੇ ਬੈਠੋ ਮਸਤ ਕਰੀ ਪਰ ਚਰਕੇ।
ਉਸੇ ਵੇਲੇ ਰਾਮ ਰਾਏ ਜੀ ਨੇ ਵਾਹਿਗੁਰੂ ਸ਼ਬਦ ਆਪਣੇ ਮੂੰਹ ਦੇ ਨਾਲ ਉਚਾਰਨ ਕੀਤਾ ਤੇ ਉਸ ਮਸਤ ਹਾਥੀ ਦੇ ਉੱਤੇ ਚੜ ਕੇ ਬਹਿ ਗਏ।
ਗਮਨੇ ਪੰਥ ਸ਼ੀਘ੍ਰਤਾ ਸਾਥ, ਨਿਜ ਵਾਹਨ ਕੋ ਦਿੱਲੀ ਨਾਥ।
ਆਪਣੀ ਸਵਾਰੀ ਕਰਕੇ ਬਾਦਸ਼ਾਹ ਵੀ ਚੱਲ ਪਿਆ ਤੇ ਦੂਸਰੇ ਪਾਸੇ ਉਸ ਹਾਥੀ ਦੀ ਸਵਾਰੀ ਰਾਮ ਰਾਏ ਜੀ ਨੇ ਕਰ ਲਈ ਹੈ। ਜਿਹੜਾ ਹਾਥੀ ਕਿਸੇ ਨੂੰ ਲਾਗੇ ਹੀ ਨਹੀਂ ਢੁੱਕਣ ਦਿੰਦਾ, ਅੱਜ ਉਹਦੇ ਉੱਤੇ ਸਵਾਰੀ ਕਰ ਲਈ ਹੈ ਰਾਮ ਰਾਏ ਨੇ ਆਪਣੀ ਕਰਾਮਾਤ ਦੇ ਨਾਲ।
ਬਹੁਰ ਬੇਗ ਤੇ ਚੱਲੇ ਪਲਾਏ, ਹਟੇ ਮਹਾਵਤ ਜੇ ਸਮੁਦਾਏ।
ਜਦੋਂ ਉਸ ਮਸਤ ਹਾਥੀ ਦੀ ਸਵਾਰੀ ਕਰਕੇ ਚੱਲਿਆ ਰਾਮ ਰਾਏ ਤੇ ਮਨ ਦੇ ਵਿੱਚ ਬੜੀ ਹੈਰਾਨੀ ਆਈ ਬਾਦਸ਼ਾਹ ਦੇ ਕਿ ਇਹ ਤੇ ਕਿਸੇ ਨੂੰ ਲਾਗੇ ਨਹੀਂ ਢੁੱਕਣ ਦਿੰਦਾ ਹਾਥੀ, ਤੇ ਅੱਜ ਇਸਨੇ ਸਵਾਰੀ ਕਿਵੇਂ ਕਰਾ ਲਈ ਇੱਕ ਮਨੁੱਖ ਦੀ। ਫੇਰ ਮਨ ਦੇ ਵਿੱਚ ਸੋਚਿਆ ਕਿ ਲੱਗਦਾ ਕਿ ਬਹੁਤੇ ਸਾਰੇ ਜਿਹੜੇ ਬਰਛੇ ਤੇ ਪਾਲਿਆਂ ਵਾਲੇ ਲੋਕ ਨੇ ਉਹ ਖਲੋਤੇ ਨੇ, ਇਸ ਕਰਕੇ ਜੇਕਰ ਇਹਨਾਂ ਨੂੰ ਪਿਛਾਂ ਹਟਾਇਆ ਜਾਵੇ ਤੇ ਫਿਰ ਹਾਥੀ ਆਪਣਾ ਕਾਰਨਾਮਾ ਕਰਕੇ ਦਿਖਾਏਗਾ। ਇਸ ਤਰ੍ਹਾਂ ਦੀ ਵਿਉਂਤ ਸੋਚ ਕੇ ਕਵੀ ਜੀ ਲਿਖਦੇ ਨੇ ਕਿ ਬੜੀ ਸ਼ੀਘਰਤਾ ਦੇ ਨਾਲ ਆਪਣੀ ਸਵਾਰੀ ਨੂੰ ਵੀ ਬਾਦਸ਼ਾਹ ਦੂਰ ਲੈ ਗਿਆ।
ਬਹੁਤ ਬੇਗ ਤੇ ਚੱਲੇ ਭਲਾਏ, ਹਟੇ ਮਹਾਵਤ ਜੇ ਸਮਦਾਏ।
ਜਿੰਨੇ ਵੀ ਸੈਨਿਕ ਸਨ ਉਹ ਸਾਰੇ ਦੇ ਸਾਰੇ ਬਾਦਸ਼ਾਹ ਦੇ ਨਾਲ ਹੋਰ ਅੱਗੇ ਵਧ ਗਏ ਨੇ। ਜਿੰਨੇ ਵੀ ਮਹਾਵਤ ਉਹਦੀ ਹਿਫਾਜ਼ਤ ਦੇ ਵਾਸਤੇ, ਮਾਫ ਕਰਨਾ, ਜਿੰਨੇ ਵੀ ਮਹਾਵਤ ਉਸ ਹਾਥੀ ਨੂੰ ਚਲਾ ਰਹੇ ਸਨ ਡਰਾ ਡਰਾ ਕੇ, ਉਹਨਾਂ ਸਾਰਿਆਂ ਨੇ ਵੀ ਪਿੱਛਾ ਕਰ ਲਿਆ, ਭਾਵ ਕੇ ਉਹ ਵੀ ਹਟ ਗਏ ਹਾਥੀ ਤੋਂ ਦੂਰ।
ਹਾਥੀ ਮਸਤ ਸੁੰਡ ਕੋ ਫੇਰਤ, ਰਖਤ ਨੇਤਰ ਤੇ ਯਤਿ ਉਤ ਹੇਰਤ।
ਸਾਰੇ ਦੇ ਸਾਰੇ ਪਿੱਛੇ ਹਟ ਗਏ ਨੇ, ਹਾਥੀ ਨੂੰ ਇਕੱਲਾ ਛੱਡ ਦਿੱਤਾ ਹੈ ਜਿਸ ਹਾਥੀ ਦੀ ਸਵਾਰੀ ਰਾਮ ਰਾਏ ਨੇ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਹਾਥੀ ਬੜੀ ਮਸਤੀ ਦੇ ਨਾਲ ਆਪਣੀ ਸੁੰਡ ਨੂੰ ਘੁਮਾਉਣ ਲੱਗਾ ਹੈ, ਲਾਲ ਗੁੱਸੇ ਦੇ ਨਾਲ ਉਸਦੇ ਨੇਤਰ ਨੇ ਅੱਖਾਂ ਨੇ ਇਧਰ ਉਧਰ ਦੇਖਦਾ ਹੈ।
ਫੁੰਕਾਰਤ ਕਿਲ ਕਾਰਤ ਘਨੋ, ਭਏ ਕ੍ਰੋਧ ਤੇ ਆਵਤ ਮਨੋ।
ਕਵੀ ਜੀ ਲਿਖਦੇ ਨੇ ਵੱਡੇ ਫੁੰਕਾਰੇ ਮਾਰਦਾ, ਕਿਲਕਾਰੀਆਂ ਮਾਰਦਾ ਵੱਡੀਆਂ ਵੱਡੀਆਂ, ਤੇ ਕ੍ਰੋਧ ਦੇ ਨਾਲ ਇਧਰ ਉਧਰ ਦੇਖਦਾ।
ਗੁਰ ਸੁਤ ਹੋ ਦੇ ਪਰ ਚੜ ਰਹੇ ਹੋ, ਹਾਥੀ ਹਾਥ ਛਰੀ ਸੋ ਪ੍ਰੇਰਿਤ ਰਹੇ ਹੋ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਸਪੁੱਤਰ ਰਾਮ ਰਾਏ ਨੂੰ ਉਸ ਹਾਥੀ ਨੇ ਕੋਈ ਵੀ ਨੁਕਸਾਨ ਨਾ ਪਹੁੰਚਾਇਆ। ਹੌਦੇ ਦੇ ਉੱਤੇ ਰਾਮ ਰਾਏ ਜੀ ਬੈਠੇ ਹੋਏ ਨੇ, ਉਹਨਾਂ ਦੇ ਹੱਥ ਦੇ ਵਿੱਚ ਇੱਕ ਛੋਟੀ ਜੀ ਛੜੀ ਹੈ, ਛੋਟੀ ਜੀ ਸੋਟੀ ਹੈ, ਉਹਦੇ ਨਾਲ ਹੀ ਉਸ ਹਾਥੀ ਨੂੰ ਪ੍ਰੇਰ ਕੇ ਅਗਾਂਹ ਚਲਾਉਂਦੇ ਨੇ।
जिस दिश को चित चैत चलायो हाथ छरी सो तित तवायो। राम राय जी दे विच ऐसी करामात है कि जेड़े पासे अपने चित दी चाणू करदे ने उसे पासे ही छड़ी दे नाल उस हाथी नूं चला देंदे ने। जिस तरह दा इरादा करदा है राम राय उसे इरादे दे अनुसार ही हाथी इधर जां उधर चलदा। जेह समीप पाजत होए जाए देखत पलावे जानिए खाए। हुण बादशाह भी वित दे उत्ते है, बादशाह दे सारे सैनिक भी वित दे उत्ते ने, जेड़े हाथी नूं चलाउण दे वास्ते महावत ने ओह भी वित दे उत्ते ने। दूरों दूरों सारे दे सारे देखदे ने। हाथी जदों किसे दे लागे टुकदा है उस वेले सारे दे सारे दौड़न लग जांदे ने। जाने हे खायो इस तरह लगदा है कि जिवें हुणे सानू ए हाथी खा लेगा। पेख पयानक हाथी केर जाहे पलावत करत नानेर। उस हाथी दे भयानक पेख नूं देख के सारे दे सारे डर रहे ने। जाए पलावत कर तना नेर, दूरों जदों भी लागे हाथी किसे दे जांदा है ते उसनू देख के दौड़ जांदे ने। हाथी दे लागे कोई नहीं होंदा क्योंकि सारिया नू पता है कि हाथी बहुत ज्यादा खूंखार है, ये किसे नू किसे वेले भी मार सकदा।
हेर हेर पाजत है ज्यो ज्यो हस हस पर शाह बहो त्यों त्यों।
जदों हाथी नूं देख के लोग डरदे दौड़दे ने ते दूरों ही वेख के बादशाह फिर बहुत हसदा है।
कोई कठांडे पिखे तमाशा केत क्योर तरकत कर त्रासा।
कवि जी लिखदे ने कि कई ते दूर खलो के तमाशे नूं देख रहे ने ते कई बहुत ज्यादा डर रहे ने।
मार्यो हो तो मोह करे ऐसे शीगर लाए बचो मैं कैसे।
लोग इस तरह कहंदे हन के मैनू तां हाथी ने इस तरह मार ही दिता सी, मैं किसे तरह छेती जतन ला के बच के आ गया।
बहु चिंगारत शब्द उठावे करे कुंडली सुंड परमावे।
बड़ा चिंगारदा है, बड़ा उच्ची बोलदा है, अपनी सुंड नूं इधर उधर घुमाउंदा है।
गुर सुत हत छरी मग प्रेरत शास हत चौह दिश सब हिरत।
राम राय जी अपनी छोटी छड़ी दे नाल ही उस नूं तोरी जांदे ने। बादशाह दे समेत सारे दे सारे देखण वाले बड़े हैरान ने।
कोसक लौ चल के पुने आए गमने गज मग जिम गमनाए।
कवि जी लिखते ने एक को दी दूरी तक इसे तरह चल के सारे गए ने ते फिर उस हाथी नू मोड़ के उसे तरीके दे नाल राम राय जी वापस लिया।
बिना महावत चैत चलावत गुरसुत के अनुसारी तावत।
उस हाथी नू चलाउण दे वास्ते कोई महावत भी नहीं है, बगैर ही महावतों राम राय जी उस हाथी नू अपनी रुचि दे अनुसार तोड़दे ने।
देख देख कर त्रास यो पावे नहीं किसहुं पर चोट चलावे।
देख देख के बहुत ज्यादा सारे डरे ने कि किते ए ना होवे कि किसे आदमी नू ए हाथी चोट ला दे ने।
संध्या लो फिर कर मोरे आयो द्वार दुर्ग के गज बैठायो।
फिरदिया फरौंदिया कवि जी लिखदे ने कि शामा पै गया सन। शामा दे वेले राम राय जी हाथी नू मोड़ के किले दे दरवाजे दे कोल लियाए ने, उथे दरवाजे दे लागे आण के हाथी नू बिठा दिता।
सने सने उतरे गुर नंद पुण तज दीन मतंग बिलंद।
उस वेले राम राय जी ने हाथी नू छड्या ते हौली हौली हाथी दे उतों थले उतर गए।
तब महावत है समुदाई गह तोमर केरो बर आई।
उस वेले बहुते सारे महावत इकट्ठे होके आ गए ने, उन्हां ने बरछियां ते नेजियां दे नाल मल्लो मल्ली उस हाथी नू घेरिया। सने सने निज थल ले आए, खरे दूर नहीं निकट सदाए। हौली हौली इसे तरीके दे नाल उस हाथी नू काबू करके ओदी जगह दे उते हाथी नू लैके चले गए ने। दूर दूर खड़े होके सारा कुछ कीता है, लागे कोई नहीं जांदा। अमल शराब रायो गज जावद, नहीं समीप पाए नर तावद। कवि संतोख सिंह जी लिखते ने कि जिन्ना चिर हाथी नू अमल रहा है शराब दा, उन्ना चिर कोई भी हाथी दे लागे नहीं गया। दाव बचाए श्रृंखला पाई, बांध्यो दृढ़ आगा पिछवाई। इस तों बाद दाल आके उन्हां ने उहदे पैरां दे विच संगल पा दित्ते ने, अगों तों पिछों उस नूं बन दित्ता। गुर सुत को सब लोक सराह, सुन सुन जस को पिखन उमाह। हुण गुरु दे सपुत्र दा भाव के राम राय जी दा बहुता ही जस लोक बयान करदे ने कि देखो मस्त हाथी नूं वी अपनी करामात दे नाल इन्हां ने काबू कर लिया। सुन सुन के जस होर दूसरे जिहड़े ने ओह वी वेखण दे वास्ते आउंदे ने। रंग कराव सब आवत डेरे, बंदे अरपे दरब कनेरे। कवि जी लिखते ने अमीर ते गरीब सारे दे सारे राम राय जी दे डेरे दे उत्ते पहुंचदे ने, ओदे चरणा ते जाके नमस्कारा करदे ने, ते बहुत ही ज्यादा माया भी अर्पण कीती जांदी। केत कसेख होए तर पाऊ, कर बिलोकण बिदत प्रभाऊ। बहुते सारे भावना नूं धारण करके, प्रेम नूं धारण करके राम राय जी दे सिख भी बनदे जांदे ने और बड़े प्रभाव वाले दा दर्शन करदे। दर्शन हेत पीर नित रहे, तन तन देखत ही कह। दर्शन करन दे वास्ते जिहड़ी बहुत वड्डी लोकां दी भीड़ है ਉਹ ਰਾਮ ਰਾਏ ਜੀ ਦੇ ਡੇਰੇ ਦੇ ਉੱਤੇ ਜੁੜੀ ਰਹਿੰਦੀ ਹੈ, ਸਾਰੇ ਦੇ ਸਾਰੇ ਦਰਸ਼ਨ ਕਰਕੇ ਧੰਨ ਰਾਮ ਰਾਏ ਹੈ, ਧੰਨ ਰਾਮ ਰਾਏ ਹੈ, ਇਸ ਤਰ੍ਹਾਂ ਕਹਿੰਦੇ। ਕੇਤਕ ਚਾਕਰ ਹੋਏ ਰਹਿ ਸੰਗ, ਕਰੇ ਖਰੀਦਣ ਬ੍ਰਿੰਦ ਤੁਰੰਗ। ਭਾਵੇਂ ਕਿ ਰਾਮ ਰਾਏ ਜੀ ਬਹੁਤੇ ਸਾਰੇ ਸੇਵਕਾਂ ਨੂੰ ਨਾਲ ਲੈ ਕੇ ਆਏ ਸਨ, ਪਰ ਇੱਥੇ ਰਹਿ ਕੇ ਕਵੀ ਜੀ ਲਿਖਦੇ ਨੇ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਨੌਕਰ ਰੱਖ ਲਏ ਨੇ, ਇਸ ਤੋਂ ਇਲਾਵਾ ਬੜੇ ਘੋੜੇ ਵੀ ਹੋਰ ਖਰੀਦੇ। ਗਹੇ ਸ਼ਸਤਰ ਦਲ ਬਹੁਤ ਬਣਾਇਓ, ਸਗਲ ਸਮਾਜ ਸਕੇਲ ਬਿਰਦਾਇਓ। ਘੋੜੇ ਖਰੀਦੇ ਨੇ, ਇਸ ਤੋਂ ਇਲਾਵਾ ਸ਼ਸਤਰ ਖਰੀਦੇ ਨੇ ਤੇ ਉਹਨਾਂ ਘੋੜਿਆਂ ਤੇ ਚੜਨ ਵਾਲੇ ਤੇ ਸ਼ਸਤਰਾਂ ਨੂੰ ਚਲਾਉਣ ਵਾਲੇ ਬਹੁਤੇ ਸਾਰੇ ਸੈਨਿਕ ਵੀ ਭਰਤੀ ਕੀਤੇ ਨੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਾਰੇ ਸਾਜੋ ਸਮਾਨ ਨੂੰ ਇਕੱਠਾ ਕੀਤਾ ਹੈ ਰਾਮ ਰਾਏ। ਆਮਦ ਵੱਡੀ ਹੋਏ ਨਿਜ ਪਾਸ, ਪੁੰਜ ਮਸੰਦ ਕਰੇ ਅਰਦਾਸ। ਵੱਡੀ ਆਮਦਨੀ ਹੈ, ਰੋਜ ਦੀ ਰੋਜ ਬਾਦਸ਼ਾਹ ਦੇ ਕੋਲੋਂ ਮਾਇਆ ਆਉਂਦੀ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਮਸੰਦ ਰਾਮ ਰਾਏ ਦੇ ਨਾਲ ਰਹਿੰਦੇ ਨੇ ਜਿਹੜੇ ਕਿ ਅਰਦਾਸਾਂ ਕਰਦੇ ਨੇ। ਕਾਲਦਾਰ ਹੋਏ ਕਿਤਕ ਬਿਸਾਲ, ਵਧੇ ਮੇਵੜੇ ਟਿਗ ਰਹੇ ਜਾਲ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਕਾਲਦਾਰ ਹੁਣ ਵਧ ਗਏ ਨੇ ਰਾਮ ਰਾਏ ਦੇ ਦੁਆਲੇ, ਬਹੁਤ ਜ਼ਿਆਦਾ ਮੇਵੜੇ ਵਧੇ ਹੋਏ ਨੇ। ਸਰਵ ਨਿਕਟ ਤਨ ਕੀ ਅਧਕਾਈ, ਬਹੁਤੇ ਸ਼ਣ ਤੇ ਸੰਗਤ ਆਈ। ਕਵੀ ਜੀ ਲਿਖਦੇ ਨੇ ਕਿ ਧਨ ਦੀ ਬਹੁਤ ਜ਼ਿਆਦਾ ਅਧਿਕਤਾ ਹੈ, ਭਾਵ ਕਿ ਬਹੁਤਾ ਧਨ ਰਾਮ ਰਾਏ ਦੇ ਕੋਲ ਆਉਂਦਾ ਹੈ, ਦੂਰਾਂ ਦੂਰਾਂ ਤੋਂ ਲੋਕ ਰਾਮ ਰਾਏ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੇ। ਕਬ ਕਬ ਸਭ ਕੇ ਬੈਠੇ ਬੀਚ, ਦਰਸ਼ਨ ਕਰੇ ਉੱਚ ਅਰ ਨੀਚ। ਕਦੇ ਕਦੇ ਬਾਹਰ ਸਭਾ ਦੇ ਵਿਚ ਬੈਠ ਕੇ ਰਾਮ ਰਾਏ ਲੋਕਾਂ ਨੂੰ ਦਰਸ਼ਨ ਦਿੰਦਾ ਹੈ। ਕਵੀ ਜੀ ਲਿਖਦੇ ਨੇ ਕਿ ਉਹਦਾ ਦਰਸ਼ਨ ਕਰਨ ਦੇ ਵਾਸਤੇ ਉੱਚੇ ਤੇ ਨੀਵੇਂ ਸਾਰੇ ਪਹੁੰਚਦੇ ਨੇ। ਰੰਗ ਕਰਾਓ ਚੱਲ ਆਏ ਜੇ ਕੋਈ, ਅਚੇ ਦੇਗ ਤੇ ਭੋਜਨ ਸੋਈ। ਭਾਵੇਂ ਕੋਈ ਅਮੀਰ ਆਵੇ, ਭਾਵੇਂ ਕੋਈ ਗਰੀਬ ਆਵੇ, ਜਿਹੜਾ ਵੀ ਆਉਂਦਾ ਉਹ ਰਾਮ ਰਾਏ ਜੀ ਦੇ ਚਲਾਏ ਹੋਏ ਲੰਗਰ ਦੇ ਵਿੱਚੋਂ ਭੋਜਨ ਛਕਦਾ। ਗਿਣਤੀ ਰਹੀ ਨਹੀਂ ਕਿਸ ਪਾਂਤੀ, ਕਵੀ ਸੰਤੋਖ ਸਿੰਘ ਬੜ ਬਖੇਯਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਬਹੁਤ ਹੀ ਜ਼ਿਆਦਾ ਪ੍ਰਗਟ ਹੋਇਆ, ਕਿੰਨੇ ਲੋਕ ਉਹਦੇ ਕੋਲ ਆਉਂਦੇ ਤੇ ਕਿੰਨੇ ਜਾਂਦੇ ਨੇ, ਇਹਦੀ ਕੋਈ ਗਿਣਤੀ ਹੀ ਨਹੀਂ ਰਹੀ। ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇੱਕ ਦਿਨ ਆਏ ਸਭਾ ਮੈਂ ਨੰਦਨ ਸ੍ਰੀ ਹਰ ਰਾਏ, ਸਨਮਾਨਤ ਨੌ ਰੰਗ ਤੇ ਬੈਠੇ ਮੋਦ ਉਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਰਾਮ ਰਾਏ ਜੀ ਬਾਦਸ਼ਾਹ ਦੀ ਸਭਾ ਦੇ ਵਿੱਚ ਪਹੁੰਚੇ ਨੇ। ਔਰੰਗਜ਼ੇਬ ਨੇ ਬਹੁਤ ਜ਼ਿਆਦਾ ਸਨਮਾਨ ਕੀਤਾ ਤੇ ਖੁਸ਼ੀ ਨੂੰ ਧਾਰਨ ਕਰਕੇ ਆਪਣੇ ਲਾਗੇ ਰਾਮ ਰਾਏ ਜੀ ਨੂੰ ਬਿਠਾ ਲਿਆ। ਜੇ ਗਾਡੇ ਵਿੱਚ ਸ਼ਰਾਹ ਠੀਲੇ, ਕਰਤ ਬਾਦ ਵਿਸਾਲ ਖੁਸ਼ੀਲੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸ਼ਰਾ ਦੇ ਵਿੱਚ ਬੜੇ ਹਠੀਲੇ ਨੇ, ਜਿਹੜੇ ਕਿ ਝਗੜਾ ਕਰਨ ਦੇ ਵਾਸਤੇ, ਚਰਚਾ ਕਰਨ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ, ਜਿਹੜੇ ਕਿ ਬੜੇ ਖੋਟੇ ਸੁਭਾਅ ਵਾਲੇ ਹਮੇਸ਼ਾ ਚਤਰ ਰਹਿੰਦੇ ਨੇ। ਅਨਕ ਮਾਇਨੇ ਬਕੈ ਕੁਰਾਨੇ, ਦੀਨ ਬਿਖੈ ਕਹਿਲਾਵਤ ਸਿਆਣੇ। ਜਿਹੜੇ ਕਿ ਆਪਣੇ ਦੀਨ ਦੇ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਸਮਝਦੇ ਨੇ, ਜਿਹੜੇ ਕਿ ਕੁਰਾਨ ਦੇ ਅਨੇਕਾਂ ਤਰ੍ਹਾਂ ਦੇ ਮਾਇਨੇ ਅਰਥਾਂ ਨੂੰ ਬਿਆਨ ਕਰਦੇ ਨੇ। ਅਦਕ ਸਮਾਜ ਤਿਨੋ ਕੋ ਹੋਵਾ, ਜਿਨੋ ਸਿਖਾਏ ਸ਼ਾਹ ਕੋ ਖੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਐਸੇ ਸਭਾ ਦੇ ਵਿੱਚ ਬੈਠੇ ਹੋਏ ਸਨ ਜਿਹੜੇ ਕਿ ਬਾਦਸ਼ਾਹ ਨੂੰ ਸਿਖਾ ਕੇ ਉਹਦੀ ਮਤ ਨੂੰ ਵਿਗਾੜ ਦਿੰਦੇ। ਸ਼ੁਭ ਕਰ ਤੂਤ ਕਰਨ ਮੈਂ ਹੋਰੇ, ਚਾਗਰਨ ਬਿਖੈ ਸੇ ਮੁਖੀ ਗੌਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਸਾਰੇ ਦੇ ਸਾਰੇ ਚੰਗੀ ਕਰਤੂਤ ਤੋਂ ਸੱਖਣੇ ਨੇ, ਚੰਗੀ ਕਰਤੂਤ ਤੋਂ ਹੌਲੇ ਨੇ, ਪਰ ਝਗੜੇ ਦੇ ਵਿੱਚ ਬੜੇ ਗੌਰੇ ਨੇ, ਬੜੇ ਬੁੱਧੀਵਾਨ ਨੇ, ਚਰਚਾ ਕਰਨ ਦੇ ਵਾਸਤੇ, ਬਾਤ ਕਰਨ ਦੇ ਵਾਸਤੇ।
ਮਹਾਮੰਦ ਮਤ ਮੂਰਖ ਮਾਨੀ, ਸ਼ਾਹਰ ਜਾਵੇ ਧਨ ਹਿਤ ਦਾਨੀ।
ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਬਾਦਸ਼ਾਹ ਦੇ ਕਾਜ਼ੀ ਤੇ ਮੁੱਲਾ ਸਹਾਇਕ ਨੇ, ਇਹ ਸਾਰੇ ਦੇ ਸਾਰੇ ਖੋਟੀ ਬੁੱਧੀ ਵਾਲੇ ਨੇ, ਮੂਰਖ ਨੇ ਤੇ ਵੱਡੇ ਹੰਕਾਰੀ ਨੇ, ਜਿਹੜੇ ਕਿ ਬਾਦਸ਼ਾਹ ਨੂੰ ਖੁਸ਼ ਕਰਨ ਦੇ ਵਾਸਤੇ ਇਹ ਸਾਰਾ ਕੁਝ ਕਰਦੇ ਨੇ ਕਿ ਬਾਦਸ਼ਾਹ ਉਹਨਾਂ ਦੇ ਉੱਤੇ ਖੁਸ਼ ਹੋਵੇ ਤੇ ਉਹਨਾਂ ਨੂੰ ਮਾਇਆ ਪ੍ਰਦਾਨ ਕਰੇ।
ਸਭਾ ਮਜਾਰ ਪ੍ਰਸੰਗ ਚਲਾਏ, ਬਹੁਰ ਗੁਰੂ ਕੋ ਨਾਮ ਅਲਾਏ।
ਐਸਿਆਂ ਮੁੱਲਾਂ ਤੇ ਮੁਲਾਣਿਆਂ ਨੇ ਬਾਦਸ਼ਾਹ ਦੀ ਸਭਾ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਪ੍ਰਸੰਗ ਚਲਾਏ, ਕਰਦਿਆਂ ਕਰਦਿਆਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੱਲ ਨੂੰ ਲੈ ਆਏ, ਭਾਵ ਹੈ ਨਿੰਦਿਆ ਕਰਨ ਤੋਂ।
ਸ੍ਰੀ ਨਾਨਕ ਬੜ ਭਏ ਤੁਮਾਰੇ, ਭੇਖ ਫਕੀਰੀ ਫਿਰੇ ਵਿਚਾਰੇ।
ਇੱਕ ਉਲਮਾਵ ਨੇ ਰਾਮ ਰਾਏ ਨੂੰ ਸੁਣਾ ਕੇ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਹਾਡੇ ਵੱਡੇ ਗੁਰੂ ਹੋਏ ਨੇ, ਭੇਖ ਫਕੀਰੀ ਫਿਰੇ ਵਿਚਾਰੇ, ਭਾਵ ਕਿ ਫਕੀਰੀ ਭੇਸ ਨੂੰ ਧਾਰਨ ਕਰਕੇ ਉਹ ਵਿਚਾਰੇ ਫਿਰੇ।
ਨਯੋ ਆਪ ਮਾਰਗ ਉਪਰਾਜਾ, ਨਹੀਂ ਹਿੰਦੂ ਨਹੀਂ ਤੁਰਕ ਸਮਾਜਾ।
ਉਲਮਾਵ ਰਾਮ ਰਾਏ ਨੂੰ ਕਹਿੰਦਾ ਕਿ ਗੁਰੂ ਨਾਨਕ ਨੇ ਨਵਾਂ ਹੀ ਰਸਤਾ ਦੁਨੀਆਂ ਦੇ ਉੱਤੇ ਤੋਰਿਆ, ਭਾਵ ਕਿ ਨਾ ਤੇ ਪੂਰੀ ਤਰ੍ਹਾਂ ਉਹ ਹਿੰਦੂ ਬਣਿਆ ਤੇ ਨਾ ਹੀ ਉਹ ਮੁਸਲਮਾਨ ਬਣਿਆ।
ਪੈ ਕੰਬਰ ਬੜ ਭਏ ਹਮਾਰੇ, ਜਿਨਕੇ ਸਮਸਰ ਜਗਤ ਨਾ ਸਾਰੇ।
ਪਰ ਉਲਮਾਵ ਕਹਿੰਦਾ ਕਿ ਦੂਸਰੇ ਪਾਸੇ ਸਾਡੇ ਪੈਗੰਬਰ ਦੇ ਵੱਲ ਦੇਖੋ ਕਿ ਸਾਡਾ ਪੈਗੰਬਰ ਹੋਇਆ ਜਿਨਕੇ ਸਮਸਰ ਜਗਤ ਨਾ ਸਾਰੇ, ਦੁਨੀਆ ਦੇ ਵਿੱਚ ਸਾਡੇ ਪੈਗੰਬਰ ਦੇ ਬਰਾਬਰੀ ਦਾ ਕੋਈ ਨਹੀਂ ਪੈਦਾ ਹੋਇਆ।
ਮਿਲਣ ਖੁਦਾਏ ਰਾਹ ਸ਼ੁਭ ਕਹਿਓ, ਚਲੇ ਕਹੇ ਮੈਂ ਤੈਨੂੰ ਲਹਿਓ।
ਸਾਡੇ ਪੈਗੰਬਰ ਨੇ ਖੁਦਾ ਨੂੰ ਮਿਲਣ ਦਾ ਚੰਗਾ ਰਸਤਾ ਬਿਆਨ ਕੀਤਾ, ਜਿਨ੍ਹਾਂ ਨੇ ਵੀ ਉਸ ਰਸਤੇ ਨੂੰ ਧਾਰਨ ਕੀਤਾ ਉਹ ਨਿਸ਼ਚਿਤ ਰੂਪ ਦੇ ਵਿੱਚ ਖੁਦਾ ਤੱਕ ਆਪਣੇ। جس سو مل من ہوئے بیکاری سو سری نانک ریت بیتھاری
تے کہندا ہے کہ جڑی ریتی نو تارن کر کے منکھ دے وچ وکار پیدا ہون ایسی جڑی ریتی ہے وہ تواڈے گرو نانک نے دنیا دے اتے پرچلت کیتی پاپ کے گرست دے وچ رہ کے ہی انہاں نے پرچار کیتا اشارہ اس ول کردے نے کہ گرست دے وچ رہ کے وکار پیدا ہوندے نے کوئی اچھی پدوی نو پراپت ہو نہیں سکدا پر تواڈے گرو نانک نے اس طرح دی ریتی نو پرچلت کیتا
گاویں راگ بجاویں تال جس تے جاگے بشے بسال
تواڈے مت دے لوگ کی کردے نے راگاں نوں گاوندے نے اس تو علاوہ ساجاں نوں وجاوندے نے جس تے جاگے بشے بسال تے کہندے نے کہ راگ رنگ دے نال صرف تے صرف وکار پیدا ہو سکدے نے پربھو دا خدا دا رنگ چڑھ نہیں سکدا کیونکہ مسلمانی مت دے وچ یہ بالکل خلاف ہے انہاں دے مت دے وچ کوئی سنگیت کیتا نہیں جاندا کسے پرکار دے ساز وجائے نہیں جاندے یہ الگ گل ہے اج کل اپاں دیکھدے ہاں کہ وڈے تو وڈے جڑے استاد نے وہ مسلمان نے سدگرو جگجیت سنگھ سچے پاتشاہ جی دا بہت واہ پیا ہے انہاں سنگیتکاراں دے نال وڈے وڈے جڑے استاد نے امجد علی خان صاحب جڑے کہ دنیا دے مشہور سرود وادک نے وہ بھی مسلمان نے اس تو علاوہ ولایت خان صاحب جڑے کہ اس ویلے گزر چکے نے ستار دے بہت وڈے ماہر نے وہ بھی مسلمان سن پر ولایت خان نے اپنی اس سبھا دے وچ جس سبھا دے وچ سدگرو جگجیت سنگھ سچے پاتشاہ بھی براجمان سن انہوں نے اپنے منہ تو یہ گل قبول کیتی ہے کہ اس راگ نو اس سنگیت نو ساڈا جڑا مت ہے نا وہ نہیں منتا وہ کہندے نے کہ سانو جڑے دوسرے مسلمان نے وہ کافر کہندے نے کیونکہ اسی سنگیتکار ہیں کہن تو پاو ہے کہ گاونا تے وجاونا بالکل منع ہے مسلمانی مت دے وچ پر جنہاں نے سنگیت نو رب دی طرح خدا دی طرح پوجیا انہاں نے اپنے دھرم دی کوئی پرواہ نہیں کیتی کہ شرع اس گل نو مندی ہے کہ نہیں مندی وڈے تو وڈے استاد اسی طریقے دے نال مسلمان ہی ہن میرا صرف کہن تو پاوے ہے کہ وہ کہندے نے جڑے ملاں تے ملانے نے کہ رام رائے جی تواڈی شرح دے وچ تواڈے مت دے وچ راگاں نوں گایا جاندا ہے اس طرح کرن دے نال راگ رنگ دے نال تے مانو کہ وشے پیدا ہوندے نے وکار پیدا ہوندے نے تے انہاں وکاراں دے وچ ہی تواڈے جڑے انوائی نے وہ فس کے رہ جاندے نے موکش نوں نہیں پراپت ہوندے
باہر کہیں ہم پشت سرائے بکے کفر کچھ لکھیو نہ جائے
او علماء رام رائے نو کہندا ہے کہ اس طرح دے سارے کرم کر کے تواڈے سارے دے سارے نال دے کہندے نے اسی بہشتاں دے وچ پہنچاں گے اسی سورگاں دے وچ جاواں گے بکے کفر کچھ لکھیو نہ جائے مینوں تے اس گل دا پتہ نہیں لگدا کہ کیوں اینا بکدے نے کفر جھوٹ
سب ہندن کے ریت نہ نیکی پوجا بتن بھاونا جی کی
تواڈیا سکھاں سیوکاں دی اس طرح دی حالت ہے تے دوسرے پاسے جڑے ہندو نے انہاں دی وی ریتی کوئی ودیا نہیں ہے کوئی چنگی نہیں ہے او بیچارے انجان پنے دے وچ بتاں دی پوجا کردے نے مورتیاں نو پوجدے نے
دوزک پر راہ اس گئےو نہیں کینو خدائے مگ لہیو
جڑا کم کرن دے نال دوزکاں دے وچ پیا جاوے ایسے دے ایسے سارے کم تسیں کر رہے ہو خدا دے رستے نو تسیں نہیں لبے
سن سری ست گور ست نے کہیو سری نانک کن تیج نہ سہیو
گرنتھاکار پائی سنتوکھ سنگھ جی لکھدے نے کہ جدوں اس علماء نے اس طریقے دے نال سدگرو نانک دے سچے پاتشاہ جی دی نندیا کیتی سن کے رام رائے جی اس طرح کہندے نے کہندے نے سری نانک کن تیج نہ لہیو کہندے نے کہ سدگرو نانک دے سچے پاتشاہ جی دے وچ اتنا تیج سی کہ جنہاں دے تیج دے سامنے کوئی اڑ نہیں سکے
باد بکھے یار عظمت ماہے سمسر تاں کی نس ناہے
رام رائے جی کہندے نے کہ چرچا دے وچ تے عظمت دے وچ کرامات دے وچ سدگرو نانک دے سچے پاتشاہ جی دے برابر کوئی نہیں کھلویا
ਭਾਵ ਕਿ ਜਿੱਥੇ ਸਤਿਗੁਰੂ ਨਾਨਕ ਜੀ ਨੇ ਚਰਚਾ ਕੀਤੀ, ਚਰਚਾ ਦੇ ਵਿੱਚ ਵੀ ਲੋਕਾਂ ਨੂੰ ਹਰਾ ਦਿੱਤਾ, ਤੇ ਜਿੱਥੇ ਕਰਾਮਾਤ ਲਾਈ ਹੈ ਉੱਥੇ ਕਰਾਮਾਤ ਦੇ ਨਾਲ ਵੀ ਹਰਾਇਆ। ਸੰਸਰ ਤਾਂਕੀ ਕਿਨਾ ਨਾਹੀਂ, ਭਾਵ ਕਿ ਉਹਨਾਂ ਦੀ ਬਰਾਬਰੀ ਤੇ ਕੋਈ ਖਲੋ ਨਹੀਂ ਸਕਿਆ।
ਗੋਰਖਿਆਦ ਪੀਰ ਮੁਲਤਾਨ, ਮੱਕੇ ਬਹੁਰ ਮਦੀਨੇ ਥਾਨ।
ਰਾਮ ਰਾਏ ਜੀ ਕਹਿੰਦੇ ਨੇ ਕਿ ਗੋਰਖਨਾਥ ਵਰਗੇ ਵੱਡੇ ਵੱਡੇ ਸਿੱਧਾਂ ਕਰਾਮਾਤੀਆਂ ਨੂੰ ਗੁਰੂ ਨਾਨਕ ਜੀ ਨੇ ਹਰਾ ਦਿੱਤਾ। ਇਸ ਤੋਂ ਇਲਾਵਾ ਤੁਹਾਡੇ ਜਿਹੜੇ ਮੁਲਤਾਨ ਦੇ ਵੱਡੇ ਪੀਰ ਸਨ ਉਹਨਾਂ ਨੂੰ ਵੀ ਹਰਾ ਦਿੱਤਾ। ਮੱਕੇ ਤੇ ਮਦੀਨੇ ਦੀ ਵੀ ਸਤਿਗੁਰਾਂ ਨੇ ਜਾ ਕੇ ਯਾਤਰਾ ਕੀਤੀ ਤੇ ਉਥੋਂ ਦੇ ਪੱਖਵਾਦੀਆਂ ਨੂੰ ਚਰਚਾ ਕਰਕੇ ਨੀਵਾਂ ਵਿਖਾਇਆ।
ਕੌਣ ਕਾਣ ਕੋ ਗਿਨ ਬੋ ਕਰੀਏ, ਪੰਡਤ ਅਜ਼ਮਤ ਜੋਤੀ ਔਰ ਧਰੀਏ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਿੰਨਾ ਕਿੰਨਾ ਗੁਣਾਂ ਦਾ ਮੈਂ ਬਿਆਨ ਕਰਾਂ। ਵੱਡੇ ਵੱਡੇ ਜਿਹੜੇ ਪੰਡਤ ਸਨ, ਜਿਹੜੇ ਕਿ ਕਰਾਮਾਤਾਂ ਨੂੰ ਧਾਰਨ ਕਰਨ ਵਾਲੇ ਸਨ, ਉਹਨਾਂ ਨੂੰ ਸਤਿਗੁਰਾਂ ਨੇ ਹਰਾਇਆ।
ਸਭ ਕੋ ਵਿਜੈ ਕੀਨ ਫਿਰ ਐਸੇ, ਸੂਰਜ ਹਟੈ ਤਿਮਰ ਕਉ ਜੈਸੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਤ ਦੀ ਪ੍ਰਾਪਤੀ ਕੀਤੀ। ਇਸ ਤਰ੍ਹਾਂ ਲੋਕਾਂ ਨੂੰ ਹਰਾਇਆ ਜਿਸ ਤਰ੍ਹਾਂ ਕਿ ਸੂਰਜ ਹਨੇਰੇ ਨੂੰ ਖਤਮ ਕਰ ਦਿੰਦਾ।
ਆਬ ਤਿੰਨ ਕੇ ਸਿੱਖ ਸੁਮਾਤ ਬਿਸਾਲੇ, ਚਹੇ ਸੋ ਕਰ ਅਰੇ ਕੋ ਨਾਲੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਲ ਬੜੀ ਦੂਰ ਦੀ ਹੈ। ਜਿਹੜੇ ਉਹਨਾਂ ਦੇ ਸਾਜੇ ਤੇ ਨਿਵਾਜੇ ਹੋਏ ਸਿੱਖ ਨੇ, ਉਹ ਵੀ ਬੜੀ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਗੀਆਂ ਕਰਾਮਾਤਾਂ ਕਰ ਲੈਂਦੇ।
ਜਗ ਮੈਂ ਤਿੰਨ ਕੀ ਛੁਪੀ ਨਾ ਬਾਤੀ, ਰੰਗ ਰਾਓ ਸਭ ਕੋ ਬਖਿਆਤੀ।
ਰਾਮ ਰਾਏ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਇਹ ਜਿਹੜੀ ਗੱਲ ਹੈ, ਇਹ ਕੋਈ ਗੁੱਜੀ ਛੁਪੀ ਨਹੀਂ ਹੈ, ਲੁਕੀ ਨਹੀਂ ਹੈ। ਸਾਰੇ ਦੇ ਸਾਰੇ ਉੱਚੇ ਤੇ ਨੀਵਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੈ।
ਜਿਮ ਸੂਰਜ ਕੋ ਪਾਇ ਪ੍ਰਕਾਸ਼, ਤਿਖੇ ਬਿਲੋਚਣ ਲਹਿ ਸੁਖ ਰਾਸ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਦੋਂ ਸੂਰਜ ਦਾ ਚੜਾ ਹੁੰਦਾ ਹੈ ਤੇ ਸਾਰੇ ਦੁਨੀਆਂ ਦੇ ਲੋਕ ਖੁਸ਼ ਹੁੰਦੇ ਨੇ, ਕਿਉਂਕਿ ਸੂਰਜ ਦੇ ਪ੍ਰਕਾਸ਼ ਦੇ ਨਾਲ, ਚਾਨਣ ਦੇ ਨਾਲ ਸਾਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਦਿਸ ਪੈਂਦਾ। ਪਰ ਰਾਮ ਰਾਏ ਜੀ ਕਹਿੰਦੇ ਨੇ ਕਿ ਜਿਹੜੇ ਰਾਤ ਨੂੰ ਵਿਚਰਨ ਵਾਲੇ ਨੇ, ਉਹ ਕਦੇ ਵੀ ਸੂਰਜ ਨੂੰ ਦੇਖ ਕੇ ਪ੍ਰਸੰਨ ਨਹੀਂ ਹੁੰਦੇ।
ਤੁਮ ਸਮ ਪੇਚਕ ਕਿਆ ਕੁਛ ਜਾਣੇ, ਆਂਧ ਹੋਏ ਬੈਠਾ ਇੱਕ ਥਾਨੇ।
ਰਾਮ ਰਾਏ ਉਸ ਉਲਮਾਵ ਨੂੰ ਕਹਿੰਦਾ ਕਿ ਤੂੰ ਪੇਚਕ ਵਰਗਾ ਹੈ, ਤੂੰ ਉੱਲੂ ਵਰਗਾ ਹੈ, ਤੈਨੂੰ ਇਸ ਤਰ੍ਹਾਂ ਕਰਨਾ ਕੁਝ ਚੰਗਾ ਨਹੀਂ ਲੱਗਦਾ, ਕਿਉਂਕਿ ਉੱਲੂ ਨੂੰ ਚਾਨਣੇ ਕੁਛ ਨਹੀਂ ਦਿਸਦਾ, ਉਹ ਇੱਕੋ ਜਗ੍ਹਾ ਦੇ ਉੱਤੇ ਬੈਠਾ ਰਹਿੰਦਾ।
ਜਿਸ ਸੂਰਜ ਕੋ ਸਰਬ ਸਰਾ ਹੈ, ਤਮ ਚਰ ਕਿਮ ਸੁਖ ਲਹਿ ਤਿਸ ਪਹਿ।
ਰਾਮ ਰਾਏ ਜੀ ਉਸ ਉਲਮਾਵ ਨੂੰ ਕਹਿੰਦੇ ਨੇ ਕਿ ਜਿਹੜੇ ਸੂਰਜ ਦੀ ਸਾਰੇ ਦੇ ਸਾਰੇ ਸ਼ਲਾਘਾ ਕਰਦੇ ਨੇ, ਰਾਤ ਨੂੰ ਵਿਚਰਨ ਵਾਲੇ ਜਿਹੜੇ ਉੱਲੂ ਤੇ ਚਮਗਿੱਦੜ ਨੇ, ਉਹ ਕਦੇ ਵੀ ਸੂਰਜ ਦੀ ਸ਼ਲਾਘਾ ਨਹੀਂ ਕਰਦੇ, ਉਹ ਸੂਰਜ ਦੀ ਤੇ ਚਾਨਣ ਦੀ ਨਿੰਦਿਆ ਹੀ ਕਰਦੇ ਨੇ, ਕਿਉਂਕਿ ਉਹਨਾਂ ਨੂੰ ਹਨੇਰੇ ਦੇ ਵਿੱਚ ਹੀ ਦਿਸਦਾ ਹੈ। ਇਸ ਕਰਕੇ ਉਹਨਾਂ ਨੂੰ ਹਨੇਰਾ ਚੰਗਾ ਲੱਗੇਗਾ, ਉਹਨਾਂ ਨੂੰ ਸੂਰਜ ਕਦੇ ਵੀ ਚੰਗਾ ਨਹੀਂ ਲੱਗੇਗਾ। ਰਾਮ ਰਾਏ ਜੀ ਕਹਿੰਦੇ ਨੇ ਕਿ ਤੂੰ ਵੀ ਐਸਾ ਅਗਿਆਨੀ ਉੱਲੂ ਵਰਗਾ ਹੈ ਕਿ ਗੁਰੂ ਨਾਨਕ ਵਰਗਾ ਜਿਹੜਾ ਸੂਰਜ ਹੈ ਤੈਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਇੰਜ ਦੀਆਂ ਗੱਲਾਂ ਤੂੰ ਕਹਿ ਰਿਹਾ।
ਤਸ ਕਰ ਗਾਡੋ ਚਹੈ ਅੰਧੇਰਾ, ਤਿਸ ਪ੍ਰਕਾਰ ਹੈ ਮਤ ਤੇਰਾ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਿਹੜੇ ਚੋਰ ਤੇ ਡਾਕੂ ਹੁੰਦੇ ਨੇ, ਉਹਨਾਂ ਨੂੰ ਵੀ ਚਾਨਣ ਚੰਗਾ ਨਹੀਂ ਲੱਗਦਾ, ਉਹ ਤੇ ਚਾਹੁੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਗਾੜੇ ਤੋਂ ਗਾੜਾ ਹਨੇਰਾ ਹੋਵੇ ਤਾਂ ਕਿ ਉਹਨਾਂ ਦਾ ਕੰਮ ਫਬ ਸਕੇ। ਇਸ ਪ੍ਰਕਾਰ ਕੋ ਮਤ ਹੈ ਤੇਰਾ, ਉਸ ਉਲਮਾਵ ਨੂੰ ਰਾਮ ਰਾਏ ਜੀ ਕਹਿੰਦੇ ਨੇ ਇਸੇ ਤਰ੍ਹਾਂ ਦਾ ਮਤ ਤੇਰਾ ਹੈ।
ਸੋਹਣੇ ਉਲਮਾਓ ਗਾਇਓ ਜਰਬਰ ਕੈ, ਲਗਤਾ ਸਹਿਣ ਸਕੇ ਰਿਸ ਧਰਕੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਉਲਮਾਵ ਨੂੰ ਰਾਮ ਰਾਏ ਨੇ ਆਖੀਆਂ ਤੇ ਗੁੱਸੇ ਦੇ ਨਾਲ ਉਹ ਸੜਬਲ ਗਿਆ, ਲਗਤਾ ਸਹਿ ਨਾ ਸਕੇ ਰਿਸ ਧਰਕੇ, ਆਪਣੇ ਛੋਟੇਪਣ ਨੂੰ ਉਹ ਸਹਾਰ ਨਾ ਸਕਿਆ, ਬੜਾ ਗੁੱਸਾ ਆਇਆ।
ਬਾਕ ਚਾਲ ਬੜ ਸਭਾ ਮਿਜਾਰੇ,
ਤਬ ਸ੍ਰੀ ਨਾਨਕ ਨਿੰਦ ਉਚਾਰੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਂ ਵੀ ਉਹ ਮੂਰਖ ਸਮਝਿਆ ਨਾ, ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਸਭਾ ਦੇ ਵਿੱਚ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਲਗਾਤਾਰ ਨਿੰਦਿਆ ਕਰਦਾ ਰਿਹਾ।
ਸਹਿ ਨ ਸਕਿਓ ਗੁਰ ਨੰਦਨ ਜਬੈ, ਕ੍ਰੋਧ ਹੋਏ ਤੇ ਸੋ ਕਹੈ ਤਬੇ।
ਕਵੀ ਜੀ ਲਿਖਦੇ ਨੇ, ਜਦੋਂ ਫੇਰ ਵੀ ਨਿੰਦਿਆ ਕਰਨ ਤੋਂ ਨਾ ਹਟਿਆ, ਤੇ ਫੇਰ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਨੇ ਗੁਰੂ ਜੀ ਦੀ ਨਿੰਦਿਆ ਨੂੰ ਨਾ ਸਹਾਰਿਆ, ਮਨ ਦੇ ਵਿੱਚ ਕ੍ਰੋਧ ਪੈਦਾ ਹੋਇਆ, ਤੇ ਕ੍ਰੋਧ ਦੇ ਨਾਲ ਫਿਰ ਰਾਮ ਰਾਏ ਨੇ ਉਸ ਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ, ਪੁਰਸ਼ੋਤਮ ਸ੍ਰੀ ਨਾਨਕ ਗੁਰ ਹੈ, ਤਿੰਨ ਕੋ ਸੁਜਸ ਸਹਿਓ ਨਹੀਂ ਉਰ ਹੈ। ਕਹਿੰਦੇ ਨੇ, ਹੇ ਮੂਰਖਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੁਰਸ਼ੋਤਮ ਨੇ ਉਹਨਾਂ ਦੇ ਜਸ ਨੂੰ ਤੂੰ ਹਿਰਦੇ ਦੇ ਵਿੱਚ ਸਹਾਰਨ ਨਹੀਂ ਕੀਤਾ, ਉਲਟੀ ਨਿੰਦਿਆ ਕੀਤੀ।
ਜਿਸ ਰਸਨਾ ਸਿਉ ਨਿੰਦ ਬਖਾਨੀ, ਸੋ ਅਬ ਬੋਲ ਸਕੈ ਨਹੀਂ ਬਾਣੀ।
ਰਾਮ ਰਾਏ ਨੇ ਸਰਾਫ ਦੇ ਦਿੱਤਾ ਉਸ ਨੂੰ। ਕਹਿੰਦੇ ਨੇ ਕਿ ਜਿਹੜੀ ਰਸਨਾ ਦੇ ਨਾਲ, ਜਿਹੜੀ ਜੀਵ ਦੇ ਨਾਲ ਤੂੰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਹੈ, ਉਹ ਤੇਰੀ ਜੀਵ ਅੱਜ ਤੋਂ ਬਾਅਦ ਕੋਈ ਗੱਲ ਕਰ ਹੀ ਨਹੀਂ ਸਕੇ।
ਇਹੀ ਦੰਡ ਤੁਝ ਕੋ ਅਬ ਹੈ, ਅਪਰਜ ਕਰੇ ਸਕਲ ਦੁੱਖ ਲਹਿ।
ਰਾਮ ਰਾਏ ਜੀ ਕਹਿੰਦੇ ਨੇ ਕਿ ਤੇਰੇ ਵਾਸਤੇ ਇਹੀ ਚੰਗਾ ਦੰਡ ਹੋਵੇਗਾ, ਅੱਜ ਤੋਂ ਬਾਅਦ ਕਦੇ ਤੂੰ ਬੋਲ ਹੀ ਨਹੀਂ ਸਕੇਗਾ। ਅਪਰ ਜੇ ਕਰੈ ਸਕਲ ਦੁੱਖ ਲਹਿ, ਸਾਰਿਆਂ ਨੂੰ ਸੁਣਾ ਕੇ ਰਾਮ ਰਾਏ ਜੀ ਕਹਿੰਦੇ ਨੇ, ਇਸ ਤੋਂ ਇਲਾਵਾ ਜਿਹੜਾ ਹੋਰ ਵੀ ਗੁਰੂ ਜੀ ਦੀ ਨਿੰਦਿਆ ਕਰੇਗਾ ਉਹਦਾ ਵੀ ਐਸਾ ਹੀ ਹਾਲ ਹੋਵੇ।
ਇਮ ਸ੍ਰੀ ਰਾਮ ਰਾਏ ਜਬ ਕਹਿਓ, ਪਾਇਓ ਗੋਂਗ ਬਹੁ ਬੋਲਨ ਚਾਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੀ ਸਿਰਫ ਬਚਨ ਕਰਨ ਦੀ ਹੀ ਦੇਰ ਸੀ, ਉਸੇ ਵੇਲੇ ਉਹ ਜਿਹੜਾ ਪੁਰਸ਼ ਨਿੰਦਿਆ ਕਰ ਰਿਹਾ ਸੀ ਉਹ ਗੁੰਗਾ ਹੋ ਗਿਆ, ਬੋਲਣਾ ਚਾਹੁੰਦਾ ਪਰ ਬੋਲਿਆ ਨਹੀਂ ਜਾਂਦਾ।
ਮੁਖ ਰਸਨਾ ਅਰ ਹੋਠ ਹਿਲਾਵੈ, ਵਹਿਰ ਸ਼ਬਦ ਚਹਿ ਨਿਕਸ ਨਾ ਪਾਵੈ।
ਕਵੀ ਜੀ ਲਿਖਦੇ ਨੇ, ਮੂੰਹ ਖੋਲਦਾ ਹੈ, ਜੀਵ ਨੂੰ ਹਿਲਾਉਂਦਾ ਹੈ, ਹੋਠਾਂ ਨੂੰ ਬੁੱਲਾਂ ਨੂੰ ਵੀ ਹਿਲਾਉਂਦਾ, ਪਰ ਮੂੰਹ ਦੇ ਵਿੱਚੋਂ ਕੋਈ ਵੀ ਸ਼ਬਦ ਕੋਈ ਵੀ ਗੱਲ ਬਾਹਰ ਨਹੀਂ ਨਿਕਲਦੀ, ਕਿਉਂਕਿ ਗੁੰਗਾ ਹੋ ਗਿਆ, ਜੀਵ ਕੰਮ ਹੀ ਨਹੀਂ ਕਰਦੀ ਬੋਲਣ ਦਾ।
ਮੂਰਖ ਜਿਮ ਬੋਲਿਓ ਬੁਰਿਆਈ, ਪਾਇਓ ਦੰਡ ਤਿਮ ਬਹੁ ਦੁੱਖ ਪਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਨੇ ਜਿਸ ਤਰ੍ਹਾਂ ਦਾ ਬੁਰਾ ਕੰਮ ਕੀਤਾ ਸੀ ਸਤਿਗੁਰਾਂ ਦੀ ਨਿੰਦਿਆ ਕਰਨ ਦਾ, ਵੈਸਾ ਹੀ ਬੁਰਾ ਉਸ ਨੂੰ ਦੰਡ ਮਿਲ ਗਿਆ ਹੈ ਕਿ ਗੁੰਗਾ ਹੋ ਗਿਆ, ਵੱਡਾ ਦੁੱਖ ਪਾ ਰਿਹਾ।
ਅਨਕ ਉਪਾਵਨ ਤੇ ਨਹੀਂ ਬੋਲਾ, ਜਬ ਲਗ ਜੀਵਿਓ ਰਹਿਓ ਬੋਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਉਸਨੇ ਇਸ ਤੋਂ ਬਾਅਦ ਯਤਨ ਕੀਤੇ, ਬੜੇ ਇਲਾਜ ਕਰਵਾਏ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿੰਨਾ ਚਿਰ ਵੀ ਉਹ ਆਦਮੀ ਜਿਉਂਦਾ ਰਿਹਾ ਉਹ ਗੁੰਗਾ ਹੀ ਰਿਹਾ, ਕਦੇ ਜ਼ਿੰਦਗੀ ਭਰ ਬੋਲ ਨਹੀਂ ਸਕੇ।
ਲੋਕ ਸਭਾ ਕੇ ਸਭ ਬਿਸਮਾਏ, ਤਉ ਏਕ ਨੇ ਬਾਕ ਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਕੌਤਕ ਕਰਕੇ ਦਿਖਾਇਆ, ਲੋਕ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਮੁੱਲਾ ਮੁਲਾਣਿਆਂ ਦੇ ਵਿੱਚੋਂ ਇੱਕ ਨੇ ਫਿਰ ਰਾਮ ਰਾਏ ਨੂੰ ਇਸ ਤਰ੍ਹਾਂ ਆਖਿਆ,
ਉਡਗਣ ਅਬ ਆਕਾਸ਼ ਮੈਂ ਨਾਹੀ, ਕਹਾਂ ਗਏ ਆਵੈ ਪੁਨ ਕਾਹੀ।
ਉਸਨੇ ਰਾਮ ਰਾਏ ਨੂੰ ਸਵਾਲ ਕੀਤਾ ਹੈ ਕਿ ਇਸ ਵੇਲੇ ਆਕਾਸ਼ ਦੇ ਵਿੱਚ ਤਾਰੇ ਨਹੀਂ ਦਿਸਦੇ, ਕਹਿੰਦਾ ਕਿ ਕਿੱਥੇ ਗਏ ਹੋਏ ਨੇ ਇਸ ਵੇਲੇ ਤਾਰੇ, ਤੇ ਰਾਤ ਨੂੰ ਦਿਸਦੇ ਨੇ ਉਦੋਂ ਫਿਰ ਕਿੱਥੋਂ ਆ ਜਾਂਦੇ ਨੇ।
ਸੁਣ ਤੇ ਸਤੇ ਗੁਰ ਨੰਦ ਉਚਾਰੇ, ਸਭ ਆਕਾਸ਼ ਮੈਂ ਹੈ ਅਬ ਤਾਰੇ।
ਉਸ ਦੇ ਸਵਾਲ ਨੂੰ ਸੁਣ ਕੇ ਰਾਮ ਰਾਏ ਜੀ ਨੇ ਬਚਨ ਕੀਤਾ, ਕਹਿੰਦਾ ਕਿ ਇਸ ਵੇਲੇ ਵੀ ਸਾਰੇ ਦੇ ਸਾਰੇ ਤਾਰੇ ਇਸੇ ਹੀ ਆਕਾਸ਼ ਦੇ ਵਿੱਚ ਮੌਜੂਦ ਨੇ।
ਸੂਰਜ ਦਿਪਿਓ ਤੇਜ ਬਿਸਾਲਾ, ਨਹੀਂ ਦੇਖਤ ਉਡਗਣ ਇਸ ਕਾਲਾ।
ਰਾਮ ਰਾਏ ਜੀ ਨੇ ਆਖਿਆ ਕਿ ਸੂਰਜ ਦੀ ਰੋਸ਼ਨੀ ਬਹੁਤ ਹੀ ਜ਼ਿਆਦਾ ਹੈ, ਸੂਰਜ ਬਹੁਤ ਹੀ ਜ਼ਿਆਦਾ ਆਪਣੇ ਤੇਜ ਨੂੰ ਪ੍ਰਗਟ ਕਰ ਰਿਹਾ, ਇਸ ਕਰਕੇ ਤਾਰੇ ਇਸ ਵੇਲੇ ਦਿਖਾਈ ਨਹੀਂ ਦਿੰਦੇ। ਸੱਤ ਗੱਲ ਵੀ ਇਹੀ ਹੈ ਕਿ ਆਕਾਸ਼ ਦੇ ਵਿੱਚ ਤਾਰੇ ਤੇ ਹਮੇਸ਼ਾ ਹੀ ਮੌਜੂਦ ਹੁੰਦੇ ਨੇ, ਪਰ ਦਿਨ ਦੇ ਵੇਲੇ ਤਾਂ ਹੀ ਦਿਖਾਈ ਨਹੀਂ ਦਿੰਦੇ, ਕਿਉਂਕਿ ਉਹਨਾਂ ਦੀ ਰੋਸ਼ਨੀ ਬੜੀ ਮੱਠੀ ਹੈ ਤੇ ਸੂਰਜ ਦਾ ਪ੍ਰਕਾਸ਼ ਬਹੁਤ ਤਿੱਖਾ ਹੈ। ਇਸੇ ਕਰਕੇ ਰਾਤ ਨੂੰ ਦਿਖਾਈ ਦਿੰਦੇ ਨੇ ਕਿਉਂਕਿ ਰਾਤ ਦੇ ਵੇਲੇ ਸੂਰਜ ਦਾ ਪ੍ਰਕਾਸ਼ ਨਹੀਂ ਹੁੰਦਾ। ਰਾਮ ਰਾਏ ਨੇ ਵੀ ਇਹੀ ਜਵਾਬ ਦਿੱਤਾ ਹੈ ਕਿ ਤਾਰੇ ਕਿਤੇ ਆਉਂਦੇ ਨਹੀਂ ਹਨ ਤੇ ਕਿਤੇ ਜਾਂਦੇ ਨਹੀਂ ਹਨ। ਇਸ ਵੇਲੇ ਦਿਨ ਦੇ ਵੇਲੇ ਤਾਂ ਤਾਰੇ ਦਿਖਾਈ ਨਹੀਂ ਦਿੰਦੇ ਕਿਉਂਕਿ ਸੂਰਜ ਦਾ ਤੇਜ ਬੜਾ ਹੈ, ਸੂਰਜ ਦੀ ਰੋਸ਼ਨੀ ਬੜੀ।
ਮਾਰ ਤਾਂਡ ਪਸਚਮ ਅਸਤਾਵੇ ਤਬ ਤਾਰਨ ਕੋ ਤੇਜ ਦਿਸਾਵੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਦੋਂ ਮਾਰ ਤੰਡ ਭਾਵ ਕੇ ਜਦੋਂ ਸੂਰਜ ਪੱਛਮ ਦੀ ਦਿਸ਼ਾ ਦੇ ਵਿੱਚ ਅਸਤ ਹੋ ਜਾਏਗਾ ਫਿਰ ਰਾਤ ਹੋਵੇਗੀ ਤੇ ਫਿਰ ਤਾਰਿਆਂ ਦਾ ਤੇਜ ਦਿਖਾਈ ਦੇਵੇਗਾ, ਭਾਵ ਕੇ ਤਾਰੇ ਦਿਸਣਗੇ।
ਸੁਣ ਕੇ ਪੁਨ ਉਲ ਮਾਓ ਬਖਾਨੀ ਸ੍ਰੀ ਨਾਨਕ ਉਚਰੀ ਬਾਣੀ।
ਜਦੋਂ ਰਾਮ ਰਾਏ ਜੀ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਅੱਗੋਂ ਉਲਮਾਵ ਕਹਿੰਦਾ ਹੈ ਕਿ ਤੁਹਾਡੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ। ਉਸ ਉਲਮਾਵ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਮਾਣ ਦਿੱਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਦੇ ਨੇ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਇਹਨਾਂ ਤੁਕਾਂ ਦਾ ਭਾਵ ਇਹ ਹੈ ਕਿ ਭਾਵੇਂ 100 ਚੰਦਰਮਾ ਚੜ ਪੈਣ, ਭਾਵੇਂ ਕਿ ਹਜ਼ਾਰਾਂ ਹੀ ਸੂਰਜ ਪ੍ਰਕਾਸ਼ ਕਰਨ ਦੁਨੀਆਂ ਦੇ ਉੱਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਚਾਨਣਾਂ ਦੇ ਨਾਲ ਵੀ ਮਨੁੱਖ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਚਾਨਣਾ ਹੋ ਨਹੀਂ ਸਕਦਾ, ਭਾਵ ਕਿ ਗੁਰੂ ਤੋਂ ਬਗੈਰ ਹਨੇਰਾ ਹੀ ਰਹਿੰਦਾ ਹੈ ਅਗਿਆਨ ਦਾ ਮਨੁੱਖ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ। ਇਹ ਉਸ ਵੇਲੇ ਪ੍ਰਮਾਣ ਦਿੱਤਾ ਉਲਮਾਵ ਨੇ।
ਸੂਰਜ ਤੇ ਗੁਰ ਤੇਜ ਬਿਸਾਲਾ ਇਨ ਤੁਕ ਮੈਂ ਅਸ ਅਰਥ ਸੁਖਾਲਾ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਦੀ ਬਾਣੀ ਨੂੰ ਪੜ ਕੇ ਉਲਮਾਵ ਕਹਿੰਦਾ ਹੈ ਕਿ ਇਹਨਾਂ ਤੁਕਾਂ ਤੋਂ ਸੌਖਾ ਜਿਹਾ ਅਰਥ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਸੂਰਜ ਦੇ ਤੇਜ ਦੇ ਨਾਲੋਂ ਵੀ ਗੁਰੂ ਦਾ ਤੇਜ ਬਹੁਤ ਵੱਡਾ।
ਤਿਸ ਪਰ ਪ੍ਰਸ਼ਨ ਮੋਹੇ ਮਪਾਵਾ ਤੁਮ ਗੁਰ ਰੂਪ ਜਗਤ ਕਹਿ ਲਾਵੋ।
ਉਲਮਾਓ ਕਹਿੰਦਾ ਹੈ ਕਿ ਸਹਿਲਾ ਜਾਂ ਸੌਖਾ ਜਿਹਾ ਅਰਥ ਇਹਨਾਂ ਤੁਕਾਂ ਤੋਂ ਇਹ ਲੱਗਦਾ ਹੈ ਕਿ ਗੁਰੂ ਦਾ ਜਿਹੜਾ ਤੇਜ ਹੈ ਨਾ ਉਹ ਸੂਰਜ ਦੇ ਤੇਜ ਤੋਂ ਵੀ ਬਹੁਤ ਜ਼ਿਆਦਾ ਹੈ। ਇਸ ਕਰਕੇ ਕਹਿੰਦਾ ਹੈ ਕਿ ਮੈਂ ਤੈਨੂੰ ਇਸੇ ਆਧਾਰ ਦੇ ਉੱਤੇ ਇੱਕ ਪ੍ਰਸ਼ਨ ਕਰਦਾ ਹਾਂ, ਇੱਕ ਸਵਾਲ ਕਰਦਾ ਹਾਂ। ਤੁਮ ਗੁਰ ਰੂਪ ਜਗਤ ਕਹਿਲਾਵੋ ਕਿ ਸਤਿਗੁਰੂ ਹਰ ਰਾਏ ਜੀ ਦੇ ਵਾਂਗ, ਸਤਿਗੁਰੂ ਨਾਨਕ ਦੇ ਵਾਂਗ ਤੁਸੀਂ ਵੀ ਦੁਨੀਆਂ ਦੇ ਉੱਤੇ ਆਪਣੇ ਆਪ ਨੂੰ ਗੁਰੂ ਦੇ ਸਮਾਨ ਸਮਝਦੇ ਹੋ।
ਚਾਹੀਅਤ ਹੈ ਬੜ ਤੇਜ ਤੁਮਾਰੋ ਹੋਏ ਨ ਬਹੁ ਸੂਰਜ ਉਜਿਆਰੋ।
ਇਸ ਕਰਕੇ ਉਲਮਾਓ ਕਹਿੰਦਾ ਹੈ ਕਿ ਤੁਹਾਡਾ ਵੀ ਜਿਹੜਾ ਤੇਜ ਹੈ ਨਾ ਉਹ ਸੂਰਜ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।
ਯਾ ਤੇ ਤਿਸ ਕੋ ਤੇਜ ਦਬਾਏ ਦਿਨ ਮੈਂ ਉਡਗਣ ਦਿਓ ਦਿਖਾਏ।
ਕਹਿੰਦਾ ਹੈ ਤੁਹਾਡੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਗੁਰੂ ਦਾ ਤੇਜ ਜਿਹੜਾ ਹੈ ਉਹ ਸੂਰਜ ਤੋਂ ਵੀ ਵਧੇਰੇ ਤਾਕਤ ਵਾਲਾ ਹੈ। ਹਜ਼ਾਰਾਂ ਸੂਰਜਾਂ ਦੀ ਗੱਲ ਕੀਤੀ ਹੈ, ਹਜ਼ਾਰਾਂ ਸੂਰਜ ਵੀ ਚੜ ਜਾਣ ਤਾਂ ਵੀ ਗੁਰੂ ਦਾ ਤੇਜ ਬਹੁਤਾ ਉੱਚਾ ਹੈ। ਤੇ ਕਹਿੰਦਾ ਇਸ ਕਰਕੇ ਤੈਨੂੰ ਚਾਹੀਦਾ ਕਿ ਤੂੰ ਸੂਰਜ ਦੇ ਤੇਜ ਨੂੰ ਇਸ ਵੇਲੇ ਦਬਾ ਦੇਵੇਂ ਜਿਹੜਾ ਸਿਰਫ ਇੱਕੋ ਹੀ ਸੂਰਜ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਪਾਠ ਆਇਆ ਜੇ 100 ਚੰਦਾ ਉਗਵੈ ਇੱਕੋ ਵਾਰੀ ਜੇਕਰ 100 ਚੰਦਰਮਾ ਚੜ ਪੈਣ, ਸੂਰਜ ਚੜੇ ਹਜ਼ਾਰ ਤੇ ਜੇਕਰ ਇੱਕੋ ਸਮੇਂ ਦੇ ਉੱਤੇ ਹਜ਼ਾਰਾਂ ਸੂਰਜ ਚੜ ਜਾਣ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਇੰਨੇ ਚਾਨਣਾਂ ਦੇ ਹੁੰਦਿਆਂ ਵੀ ਗੁਰੂ ਤੋਂ ਬਗੈਰ ਹਨੇਰਾ ਹੀ ਹਨੇਰਾ ਹੈ। ਹੁਣ ਰਾਮ ਰਾਏ ਤੇ ਸਵਾਲ ਕੀਤਾ ਹੈ, ਇਹ ਤੇ ਸਿਰਫ ਇੱਕੋ ਹੀ ਸੂਰਜ ਹੈ ਤੇ ਤੂੰ ਗੁਰੂ ਆਪਣੇ ਆਪ ਨੂੰ ਕਹਾਉਂਦਾ ਹੈ, ਤੂੰ ਇਸ ਇਕੱਲੇ ਸੂਰਜ ਦੇ ਤੇਜ ਨੂੰ ਦਬਾ ਦੇ, ਭਾਵੇਂ ਕਿ ਦਿਨ ਹੈ ਇਹਦੇ ਤੇਜ ਨੂੰ ਮੰਦਾ ਕਰਕੇ ਫਿੱਕਾ ਕਰਕੇ ਤੂੰ ਤਾਰਿਆਂ ਨੂੰ ਆਕਾਸ਼ ਦੇ ਵਿੱਚ ਦਿਖਾ ਦੇ। ਇਸ ਤਰ੍ਹਾਂ ਦਾ ਉਸ ਵੇਲੇ ਸਵਾਲ ਕੀਤਾ ਹੈ ਉਸ ਉਲਮਾਵ ਨੇ। ਕਿਸ ਤਰੀਕੇ ਦੇ ਨਾਲ ਰਾਮ ਰਾਏ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੂਰਜ ਦੇ ਤੇਜ ਨੂੰ ਦੱਬਣਗੇ ਤੇ ਦਿਨ ਦੇ ਵੇਲੇ ਤਾਰੇ ਕਿਸ ਤਰ੍ਹਾਂ ਦਿਖਾਉਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ
हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी होवन हार हे संता के सदा संग ने धाराया धार हे ठाकुर हो दासरो मैं निर्गुण गुण नहीं कोय नानक दीजे नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।